इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे श्रोतियां ते दर्शकां दा स्वागत करदे आं। इस वेले हरमन रेडियो ते असीं हाजिर आं साडा हफ्तावारी प्रोग्राम द माइग्रेशन शो लैके। सो द माइग्रेशन शो सुन वाले सारे श्रोतियां नूं अमरदीप वल्लों बहुत प्यार भरी सति श्री अकाल, गुड इवनिंग, आदाब, नमस्कार ते वाहिगुरू जी का खालसा, वाहिगुरू जी की फतेह। जी उम्मीद करदे आं दोस्तों तुहाडा अज दा दिन सुहावना बीतिया होना, तुहाडे दिन दी हर घड़ी हर पल सुहावना बीते, इह अरदास असीं हमेशा परमात्मा दे अग्गे करदे आं। ते हमेशा वांग द माइग्रेशन शो दे विच साडे नाल साडे माइग्रेशन एक्सपर्ट रोहित मोहन जी होरी भी आ चुके ने। सो द माइग्रेशन शो दे विच लक्ष्य माइग्रेशन तो साडे नाल जुड़दे ने। रोहित जी तुहाडा भी स्वागत करदे आं, सति श्री अकाल।
सति श्री अकाल अमरदीप जी, सारिया तो सॉरी मंगना चाहवांगे जी, काफी लंबा टाइम गैप पै गया अपने लास्ट इंटरव्यू तो आ वाला इंटरव्यू तक, पहला कुछ क्रिसमस हॉलीडेज कारण ਤੇ ਉਤੋਂ ਬਾਅਦ ਕੁਛ ਪਰਸਨਲ ਰੀਜ਼ਨਸ ਕਾਰਨ ਆਪਾਂ ਪ੍ਰੋਗਰਾਮ ਨਹੀਂ ਕਰ ਪਾਏ ਤੇ ਮਾਫੀ ਚਾਹੁੰਦੇ ਹਾਂ ਜੀ ਤੁਹਾਡੇ ਸਾਰਿਆਂ ਤੋਂ ਤੇ ਹੋਪਫੁਲੀ ਅੱਗੇ ਆਉਣ ਵਾਲੇ ਸਮੇਂ ਵਿਚ ਆਪਣਾ ਪ੍ਰੋਗਰਾਮ ਜਿਹੜਾ ਉਹ ਕੰਟੀਨਿਊਸਲੀ ਹਰ ਹਫ਼ਤੇ ਚੱਲਦਾ ਰਹੂਗਾ।
ਜੀ ਬਿਲਕੁਲ। ਸੋ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਪਿਛਲੇ ਕੁਛ ਦਿਨਾਂ ਤੋਂ ਸਾਡੇ ਜਿਹੜੇ ਸਰੋਤਿਆਂ ਦੇ ਮੈਸੇਜ ਸੀ ਉਹ ਵੀ ਸਾਡੇ ਤੱਕ ਪਹੁੰਚ ਰਹੇ ਸੀ ਕਿ ਦ ਮਾਈਗ੍ਰੇਸ਼ਨ ਸ਼ੋਅ ਜਿਹੜਾ ਉਹ ਕਦੋਂ ਆਏਗਾ, ਔਰ ਹਰ ਹਫ਼ਤੇ ਮੈਨੂੰ ਲੱਗਦਾ ਕਿ ਸਾਡੇ ਸਰੋਤੇ ਜਿਹੜੇ ਸੀ ਉਹ ਇਸ ਉਡੀਕ ਦੇ ਵਿਚ ਰਹਿੰਦੇ ਹੁੰਦੇ ਸੀ। ਸੋ ਸਰੋਤਿਓ ਔਰ ਦਰਸ਼ਕੋ, ਤੁਹਾਡੀ ਇਹ ਉਡੀਕ ਜਿਹੜੀ ਆ ਇਹ ਹੁਣ ਅਸੀਂ ਖਤਮ ਕਰ ਰਹੇ ਹਾਂ, ਔਰ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਸਵਾਲ ਨੇ ਅੱਜ ਵੀ ਪ੍ਰੋਗਰਾਮ ਦੇ ਵਿਚ ਅਸੀਂ ਸ਼ਾਮਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਜ਼ਰੂਰ ਕਰਨੀ ਚਾਹਾਂ ਕਿ ਜਿਹੜੇ ਵੀ ਸਵਾਲ ਤੁਸੀਂ ਪ੍ਰੋਗਰਾਮ ਦੇ ਵਿਚ ਪੁੱਛਣਾ ਚਾਹੁੰਦੇ ਹੋ ਰੋਹਿਤ ਹੋਰਾਂ ਨੂੰ, ਤੁਸੀਂ ਜਲਦੀ ਤੋਂ ਜਲਦੀ ਆਪਣੇ ਜਿਹੜੇ ਸਵਾਲ ਹੈ ਉਹ ਸਾਨੂੰ ਭੇਜਣੇ ਸ਼ੁਰੂ ਕਰ ਦਿਓ, ਕਿਉਂਕਿ ਪ੍ਰੋਗਰਾਮ ਦੀ ਜਿਹੜੀ ਸਮਾਂ ਸੀਮਾ ਆ ਉਹ ਸਿਰਫ 30 ਮਿੰਟਸ ਜਾਂ 30 ਮਿੰਟ ਜਾਂ ਅੱਧਾ ਘੰਟਾ ਹੈ। ਸੋ ਉਸ ਸਮੇਂ ਸੀਮਾ ਨੇ ਅਸੀਂ ਜਿੰਨੇ ਵੀ ਸਵਾਲ ਤੁਹਾਡੇ ਸ਼ਾਮਲ ਕਰ ਸਕਾਂਗੇ ਅਸੀਂ ਜ਼ਰੂਰ ਕਰਾਂਗੇ। ਪਰ ਕਈ ਵਾਰ ਕੀ ਹੁੰਦਾ ਕਿ ਪ੍ਰੋਗਰਾਮ ਦੇ ਬਿਲਕੁਲ ਅਖੀਰ ਦੇ ਵਿਚ ਜਾ ਕੇ ਜਿਹੜੇ ਸਵਾਲ ਹੈ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੁੰਦੇ ਆ ਤੇ ਫੇਰ ਸਾਡੇ ਲਈ ਕਈ ਵਾਰ ਮੁਸ਼ਕਲ ਵੀ ਹੁੰਦਾ। ਸੋ ਦੋਸਤੋ ਤੁਹਾਨੂੰ ਫੇਰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਸਾਨੂੰ ਭੇਜ ਸਕਦੇ ਹੋ ਈਮੇਲ ਦੇ ਜ਼ਰੀਏ, ਜਾਂ ਫੇਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣੇ ਸਵਾਲ ਭੇਜ ਸਕਦੇ ਹੋ। ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣੇ ਸਵਾਲ ਸਾਂਝੇ ਕਰ ਸਕਦੇ ਹੋ ਸਾਡੇ ਨਾਲ। ਸੋ ਈਮੇਲ ਪਤਾ ਸਾਡਾ ਹੈ request@harmanradio.com, ਔਰ ਟੈਲੀਗ੍ਰਾਮ ਐਪ ਦੇ ਵਿਚ ਤੁਸੀਂ ਹਰਮਨ ਰੇਡੀਓ ਲੱਭ ਕੇ ਉੱਥੇ ਵੀ ਆਪਣਾ ਮੈਸੇਜ ਟਾਈਪ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਵਿਚ ਕਮੈਂਟ ਸੈਕਸ਼ਨ ਦੇ ਵਿਚ ਆਪਣਾ ਸਵਾਲ ਭੇਜੋ। ਫੋਨ ਵੀ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਤੇ ਲਓ ਫਿਰ ਬਹੁਤ ਹੀ ਦੇਰ ਨੀ ਕਰਦੇ ਆਪਾਂ ਸਵਾਲਾਂ ਦਾ ਜਿਹੜਾ ਸਿਲਸਿਲਾ ਆ ਉਹ ਜ਼ਰੂਰ ਸ਼ੁਰੂ ਕਰ ਲੈਂਦੇ ਹਾਂ, ਜਦੋਂ ਤੁਹਾਡੇ ਸਵਾਲ ਆਉਣਗੇ ਉਹ ਵੀ ਅਸੀਂ ਨਾਲੋਂ ਨਾਲ ਲੈਂਦੇ ਜਾਵਾਂਗੇ। ਸੋ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਰੋਹਿਤ ਜੀ, ਜਿਹੜੇ ਵੀ ਅਪਡੇਟਸ ਇਨ੍ਹਾਂ ਦਿਨਾਂ ਦੇ ਵਿਚ ਜਿਹੜੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿਚ ਹੋਏ ਆ ਉਹਨਾਂ ਦੇ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ।
ਹਾਂਜੀ ਸ਼ੁਰੂ ਅਮਰਦੀਪ ਜੀ, ਪਿਛਲੇ ਸਮੇਂ ਤੋਂ ਜਦੋਂ ਆਪਾਂ ਇੰਟਰਵਿਊ ਕੀਤੀ ਤਾਂ ਹਲੇ ਤੱਕ ਕਾਫੀ ਜਿਹੜਾ ਆ ਕਿ ਇੱਕ ਪੋਜ਼ਿਟਿਵ ਇਨਵਾਇਰਮੈਂਟ ਮਾਈਗ੍ਰੇਸ਼ਨ ਦੇ ਪੱਖੋਂ ਦੇਖਣ ਨੂੰ ਮਿਲ ਰਿਹਾ ਆ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਬਾਰਡਰ ਖੁੱਲਿਆ, ਇੰਟਰਨੈਸ਼ਨਲ ਬਾਰਡਰ ਖੁੱਲੇ ਆ ਤੇ ਕੋਈ ਵੀ ਹੁਣ ਜਿੱਦਾਂ ਕੰਡੀਸ਼ਨ ਨਹੀਂ ਹੈਗੀਆਂ, ਪਹਿਲਾਂ ਪੇਰੈਂਟਸ ਲਈ ਖੁੱਲਿਆ ਸੀ, ਹੁਣ ਤਕਰੀਬਨ ਸਾਰਿਆਂ ਦੇ ਲਈ ਬਾਰਡਰ ਜੋ ਹੈ ਉਹ ਓਪਨ ਹੋ ਗਿਆ ਆ। ਤੋ ਇਹ ਇੱਕ ਕਾਫੀ ਵੱਡੀ ਰਿਲੀਫ ਆ ਸਾਰੇ ਮਾਈਗ੍ਰੈਂਟਸ ਲਈ, ਤੇ ਨਾਲ ਹੀ ਨਾਲ ਜਿਹੜੀ ਪੋਜ਼ਿਟਿਵ ਨਿਊਜ਼ ਜਿਹੜੀ ਆ ਉਹ ਮਾਈਗ੍ਰੇਸ਼ਨ ਦੇ ਵਿਚ ਕਾਫੀ ਆ ਰਹੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਅਗਰ ਡਿਸਕਸ ਕਰੀਏ ਜਿਹੜਾ ਅੱਜ ਦੀ ਡੇਟ ਦੇ ਵਿਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੁੱਦਾ ਜਿਹੜਾ ਹੈ ਉਹ 485 ਵੀਜ਼ਾ ਹੋਲਡਰਸ ਦੀ ਜਿਹੜੀ ਐਕਸਟੈਂਸ਼ਨ ਡਿਪਾਰਟਮੈਂਟ ਦੇਣ ਲੱਗਾ ਆ। ਜਿਹੜੇ ਵੀ ਵੀਜ਼ਾ ਹੋਲਡਰਸ 485 ਵਾਲੇ ਜਿਹੜੇ ਬਾਰਡਰ ਲਾਕਡਾਊਨ ਕਾਰਨ ਟਰੈਵਲ ਜਿਨ੍ਹਾਂ ਨੇ ਕੀਤਾ ਇੰਡੀਆ ਤੇ ਉੱਥੇ ਫਸ ਗਏ ਸੀ, ਤੇ ਕਿਉਂਕਿ ਵੀਜ਼ਾ ਸਿਰਫ 18 ਮਹੀਨੇ ਜਾਂ ਮੈਕਸਿਮ 24 ਮਹੀਨੇ ਦਾ ਹੁੰਦਾ ਤੇ ਉਹ ਕਈਆਂ ਦਾ ਐਕਸਪਾਇਰ ਵੀ ਹੋ ਗਿਆ ਉਸ ਪੀਰੀਅਡ ਚ, ਤੇ ਉਹਨਾਂ ਦੇ ਫਿਊਚਰ ਜਿਹੜਾ ਬੜਾ ਅਨਸਰਟਨ ਹੋ ਗਿਆ ਉਸ ਵੇਲੇ ਕਿ ਸਾਡਾ ਆਉਣ ਵਾਲੇ ਸਮੇਂ ਚ ਕੀ ਬਣੂਗਾ, ਕਿ ਹੁਣ ਆਪਾਂ ਵਾਪਸ ਆਸਟ੍ਰੇਲੀਆ ਦੇ ਵਿਚ ਜਾ ਕੇ ਆਪਣਾ ਜੋ ਵੀ ਪਹਿਲਾਂ ਉਹਨਾਂ ਦੇ ਫਿਊਚਰ ਪਲਾਨ ਸੀਗੇ, ਆਪਣਾ ਘਰ ਸੀਗਾ ਇੱਥੇ ਸਾਰਾ, ਉਹ ਸਾਰੇ ਜਿਹੜੇ ਫਿਊਚਰ ਪਲਾਨ ਸੀ ਉਹ ਬਹੁਤ ਹੀ ਜ਼ਿਆਦਾ ਧੁੰਦਲੇ ਹੋਇਆ ਕਿ ਹੁਣ ਕੀ ਬਣੂਗਾ। ਬਟ ਡਿਪਾਰਟਮੈਂਟ ਨੇ ਇੱਕ ਬਹੁਤ ਵੱਡੀ ਰਿਲੀਫ ਦਿੱਤੀ ਆ ਉਹਨਾਂ ਨੂੰ 485 ਵੀਜ਼ਾ ਹੋਲਡਰਸ ਨੂੰ। ਉਹਨਾਂ ਨੇ ਇਹ ਕਿਹਾ ਆ ਕਿ ਜੇ ਇੱਕ ਜੋ ਵੀ ਐਪਲੀਕੈਂਟ 1 ਫਰਵਰੀ 2020 ਲਾਕਡਾਊਨ ਸ਼ੁਰੂ ਹੋਇਆ ਸੀਗਾ ਅਰਾਊਂਡ ਫੈਬਰੀ ਮਿਡ ਜਾਂ ਮਾਰਚ ਸਟਾਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਐਪਲੀਕੈਂਟ ਅਗਰ ਤੁਸੀਂ ਟਰੈਵਲ ਕੀਤਾ ਉਹਨਾਂ ਨੇ ਆਊਟਸਾਈਡ ਆਸਟ੍ਰੇਲੀਆ 1 ਫਰਵਰੀ 2020 ਤੋਂ ਬਾਅਦ ਤੇ 14 ਦਸੰਬਰ 2021 ਤੱਕ, ਚਾਹੇ ਉਹ ਕਿਸੇ ਨੇ ਇੱਕ ਦਿਨ ਲਈ ਹੀ ਕੀਤਾ ਸੀ ਟਰੈਵਲ, ਉਹ ਉਹਨਾਂ ਨੇ ਉਹਨਾਂ ਨੂੰ ਦੋ ਤਰੀਕੇ ਨਾਲ ਐਕਸਟੈਂਸ਼ਨ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਆ। ਇੱਕ ਤਾਂ ਹੈਗੀ ਆ ਕਿ ਉਹਨਾਂ ਨੇ ਉਹਨਾਂ ਨੂੰ ਦੁਬਾਰਾ ਤੋਂ ਫੁੱਲ ਐਕਸਟੈਂਸ਼ਨ ਦੇਣੀ ਆ, ਜਿੰਨਾ ਓਰੀਜਨਲ ਪੀਰੀਅਡ ਸੀ ਉਹ ਹੋਣੀ ਆ ਜਾ ਕੇ ਸ਼ੁਰੂ 1 ਜੁਲਾਈ 2022 ਤੋਂ। ਸੋ ਉਦੋਂ ਤੱਕ ਕਹਿੰਦੇ ਕੀ ਕਰਨਾ, ਕਿਉਂਕਿ ਹਾਲੇ ਤੱਕ ਪੂਰੀ ਡਿਟੇਲਸ ਨਹੀਂ ਆਈਆਂ ਉਹਦੀਆਂ ਤੇ ਹਾਲੇ ਉਹ ਵਰਕਆਊਟ ਕਰ ਰਿਹਾ ਕਿ ਕਿੱਦਾਂ ਕਰਨਾ ਹੈ, ਕੀ ਡਾਕੂਮੈਂਟ ਚਾਹੀਦੇ ਹੋਣੇ ਆ। ਸੋ ਮੀਨਵਾਈਲ ਉਹ ਕਹਿੰਦੇ ਕਿ ਚਲੋ ਆਪਾਂ ਉਹ ਜਦੋਂ ਸ਼ੁਰੂ ਹੋਊਗਾ ਉਦੋਂ ਸ਼ੁਰੂ ਹੋਊਗਾ, ਤੇ ਮੀਨਵਾਈਲ ਆਪਾਂ ਇੱਕ ਇੰਟੈਰੀਮ ਰਿਲੀਫ ਦੇ ਦਿੰਦੇ ਆ ਉਹਨਾਂ ਨੂੰ, ਤੇ ਜਿਹੜੇ ਵੀ ਵੀਜ਼ਾ ਹੋਲਡਰਸ ਕੁਝ ਕ੍ਰਾਈਟੇਰੀਆ ਜਿਹੜਾ ਆ ਉਹ ਫੁਲਫਿਲ ਕਰਦੇ ਪਏ ਆ ਡਿਪਾਰਟਮੈਂਟ ਦਾ, ਉਹਨਾਂ ਨੂੰ 30 ਸਤੰਬਰ 2022 ਤੱਕ ਉਹਨਾਂ ਨੂੰ ਵੀਜ਼ਾ ਐਕਸਟੈਂਸ਼ਨ ਮਿਲ ਗਈਆਂ। ਤੇ ਉਹਦੇ ਵਿੱਚ ਜਿਨ੍ਹਾਂ ਦਾ ਐਕਸਪਾਇਰ ਹੋ ਚੁੱਕਾ ਸੀ ਉਹਨਾਂ ਨੂੰ ਵੀ 30 ਸਤੰਬਰ 2022 ਤੱਕ ਐਕਸਟੈਂਸ਼ਨ ਮਿਲ ਗਈ ਆ, ਜਾਂ ਕਿਸੇ ਦਾ ਹਲੇ ਐਕਸਪਾਇਰ ਹੋਣਾ ਸੀ, ਫਾਰ ਐਗਜ਼ਾਮਪਲ ਅਗਰ 15 ਅਪ੍ਰੈਲ ਨੂੰ ਹੋਣਾ ਸੀ ਜਾਂ ਕਿਸੇ ਦਾ ਸਤੰਬਰ ਚ ਹੋਣਾ ਸੀ, ਸਾਰਿਆਂ ਨੂੰ 30 ਸਤੰਬਰ 2022 ਤੱਕ ਇੱਕ ਇੰਟੈਰਮ ਵੀਜ਼ਾ ਜੋ ਹੈ 485 ਉਹ ਦੇ ਦਿੱਤਾ ਗਿਆ ਆ। ਬਾਕੀ ਜਦੋਂ ਜੁਲਾਈ ਵਿੱਚ ਆਹ ਨਵੇਂ ਰੂਲ ਜਿਹੜਾ ਨਵਾਂ 485 ਰਿਪਲੇਸਮੈਂਟ ਵੀਜ਼ਾ ਆਣਾ ਆ ਕਿ ਉਹ ਇਹਨਾਂ ਨੂੰ ਜੁਲਾਈ ਤੋਂ ਲੈ ਕੇ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ 3 ਮਹੀਨੇ ਦਾ ਸਮਾਂ ਹੁੰਦਾ ਆ, ਤੇ ਉਹਦੇ ਵਿੱਚ 3 ਮਹੀਨੇ ਚੋਂ ਦੁਬਾਰਾ ਐਕਸਟੈਂਸ਼ਨ ਪਾ ਸਕਦੇ ਆ, ਤੇ ਉਹਨਾਂ ਨੂੰ ਉਹੀ ਓਰੀਜਨਲ ਟਾਈਮ ਫਰੇਮ ਵਾਲਾ ਜੋ ਆ ਉਹ ਵੀਜ਼ਾ ਮਿਲੂਗਾ। ਸੋ ਟੈਂਪਰੇਰੀ ਵਾਲਾ ਜਿਹੜਾ ਆ ਉਹਦੇ ਲਈ ਡਿਪਾਰਟਮੈਂਟ ਨੇ ਕੋਈ ਵੀ ਐਪਲੀਕੇਸ਼ਨ ਨਹੀਂ ਰੱਖੀ ਆ। ਜਿਹੜੇ ਵੀ ਐਲੀਜੀਬਲ ਸੀਗੇ ਇਸ ਵੀਜ਼ਾ ਨੂੰ, ਜਿਹੜੇ ਕੰਡੀਸ਼ਨ ਫੁਲਫਿਲ ਕਰਦੇ ਪਏ ਸੀ, ਉਹਨਾਂ ਦਾ ਉਹ ਵੀਜ਼ਾ ਆਟੋਮੈਟਿਕ ਜਿਹੜਾ ਆ ਉਹ ਗ੍ਰਾਂਟ ਹੋ ਚੁੱਕਾ ਆ, ਤੇ ਜਿਹੜੇ ਵੀ ਵੀਜ਼ਾ ਹੋਲਡਰ ਅਗਰ ਉਹ ਕ੍ਰਾਈਟੇਰੀਆ ਫੁਲਫਿਲ ਕਰਦੇ ਪਏ ਆ, ਤੇ ਮੈਂ ਉਹਨਾਂ ਨੂੰ ਇਹੀ ਰਾਏ ਦਊਂਗਾ ਕਿ ਆਪਣਾ ਆਪਣਾ ਜਿਹੜਾ ਆ ਉਹ ਵੀਵੋ ਸਟੇਟਸ ਜ਼ਰੂਰ ਚੈੱਕ ਕਰਨ। ਵੈਸੇ ਡਿਪਾਰਟਮੈਂਟ ਨੇ ਈਮੇਲਸ ਵੀ ਸੈਂਡ ਕੀਤੀਆਂ ਆ ਐਪਲੀਕੈਂਟਸ ਨੂੰ, ਤੇ ਉਹ ਪਲੀਜ਼ ਆਪਣਾ ਚੈੱਕ ਕਰਕੇ ਦੇਖ ਲੈਣ ਕਿ ਉਹ ਐਲੀਜੀਬਿਲਿਟੀ ਸੀਗੀ ਤੇ ਕੀ ਉਹਨਾਂ ਦਾ ਵੀਜ਼ਾ ਜਿਹੜਾ ਆ ਉਹ ਆਟੋਮੈਟਿਕ ਗ੍ਰਾਂਟ ਹੋ ਗਿਆ ਆ। ਕੁਛ ਕੰਡੀਸ਼ਨ ਮੈਂ ਦੱਸ ਦਿੰਦਾ ਕੀ ਆ, ਉਹਨਾਂ ਨੇ ਇਹ ਲਿਖਿਆ ਆ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਆਊਟਸਾਈਡ ਆਸਟ੍ਰੇਲੀਆ ਟਰੈਵਲ ਜ਼ਰੂਰ ਕੀਤਾ ਹੋਣਾ ਚਾਹੀਦਾ 1 ਫਰਵਰੀ 2020 ਤੋਂ ਲੈ ਕੇ 14 ਦਸੰਬਰ 2021 ਤੱਕ, ਤੇ ਤੁਹਾਡਾ ਵੀਜ਼ਾ ਕੋਈ ਵੀ ਜਿਹੜਾ ਉਹ ਕੈਂਸਲ ਨਹੀਂ ਹੋਇਆ ਹੋਣਾ ਚਾਹੀਦਾ। ਮੀਨਵਾਈਲ ਤੇ ਜੇ ਕਿਸੇ ਹੋਲਡਰ ਨੇ ਤੁਸੀਂ ਦੂਸਰਾ ਕੋਈ ਵੀਜ਼ਾ ਅਪਲਾਈ ਕਰ ਲਿਆ ਸੀ, ਫਾਰ ਐਗਜ਼ਾਮਪਲ 408 ਜਾਂ ਸਟੂਡੈਂਟ ਵੀਜ਼ਾ, ਤੇ ਉਹ ਤੁਹਾਡਾ ਵੀਜ਼ਾ ਜਿਹੜਾ ਉਹ ਗ੍ਰਾਂਟ ਨਹੀਂ ਹੋਣਾ ਚਾਹੀਦਾ। ਅਗਰ ਤੁਸੀਂ ਬ੍ਰਿਜਿੰਗ ਤੇ ਹੈਗੇ ਆ ਫਿਰ ਤੁਹਾਨੂੰ ਉਹ ਐਕਸਟੈਂਸ਼ਨ ਮਿਲ ਜਾਣੀ ਆ। ਸੋ ਅਗਰ ਆਪਾਂ ਦੂਜੀ ਗੱਲ ਕਰੀਏ ਕਿ ਜੁਲਾਈ ਤੋਂ ਜਿਹੜਾ ਇਹਨਾਂ ਨੇ ਰਿਪਲੇਸਮੈਂਟ ਵੀਜ਼ਾ ਕੱਢਿਆ ਉਹ ਆਟੋਮੈਟਿਕ ਗ੍ਰਾਂਟ ਨਹੀਂ ਹੋਣਾ, ਉਹਦੇ ਲਈ ਤੁਹਾਨੂੰ ਜਿਹੜਾ 3 ਮਹੀਨੇ ਦਾ ਸਮਾਂ ਹੈਗਾ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦਾ, ਉਹਦੇ ਵਿੱਚ ਤੁਹਾਨੂੰ ਨਵੀਂ ਐਪਲੀਕੇਸ਼ਨ ਜਿਹੜੀ ਆ ਉਹ ਡਿਪਾਰਟਮੈਂਟ ਨੂੰ ਪਾਣੀ ਪੈਣੀ ਆ, ਤੇ ਨਾਲ ਕੀ ਡਾਕੂਮੈਂਟ ਲੱਗਣੇ ਆ ਉਹਦੇ ਲਈ ਹਲੇ ਡਿਪਾਰਟਮੈਂਟ ਜਿਹੜਾ ਆ ਉਹ ਗਾਈਡਲਾਈਨਸ ਵਰਕਆਊਟ ਕਰਦਾ ਪਿਆ ਆ। ਬਟ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ, ਉਹਦੇ ਵਿੱਚ ਕੋਸਟ ਜਿਹੜੀ ਆ ਉਹ ਜ਼ਰੂਰ ਲੱਗੂਗੀ, ਜੋ ਓਰੀਜਨਲ ਐਪਲੀਕੇਸ਼ਨ ਦੀ ਕੋਸਟ ਹੁੰਦੀ ਆ ਸੇਮ ਐਪਲੀਕੇਸ਼ਨ ਦੀ ਜਿਹੜੀ ਕੋਸਟ ਆ ਉਹ ਤੁਹਾਨੂੰ ਦੇਣੀ ਪਊਗੀ। ਫਾਰ ਐਗਜ਼ਾਮਪਲ ਜਿਹੜਾ ਪ੍ਰਾਇਮਰੀ ਐਪਲੀਕੈਂਟ ਤੇ $1680 ਲੱਗ ਰਿਹਾ ਉਹ ਲੱਗੂਗੇ ਪਲੱਸ ਸਰ ਚਾਰਜ, ਤੇ ਨਾਲ ਅਗਰ ਤੁਹਾਡੇ ਫੈਮਿਲੀ ਮੈਂਬਰ ਆ ਤਾਂ ਉਹਨਾਂ ਦਾ ਐਕਸਟਰਾ ਚਾਰਜ ਜਿਹੜਾ ਤੁਹਾਨੂੰ ਪੇ ਕਰਨਾ ਪਊਗਾ। ਇਹਦੇ ਨਾਲ ਨਾਲ 485 ਦੇ ਨਾਲ ਜਿਹੜੀ ਹੋਰ ਰਿਲੀਫ ਮਿਲੀ ਆ ਵੀਜ਼ਾ ਹੋਲਡਰਸ ਨੂੰ ਉਹ ਹੈਗੀ ਆ 489 ਵੀਜ਼ਾ ਦੀ, ਉਹਦੇ ਵਿੱਚ ਵੀ ਸੇਮ ਆ 489-491 ਜਾਂ 494 ਸੇਮ ਰਿਲੀਫ ਉਹਦੇ ਵਿੱਚ ਵੀ ਦਿੱਤੀ ਗਈ ਆ ਕਿ ਜੇ ਕੋਈ ਵੀਜ਼ਾ ਹੋਲਡਰ ਜਿੱਦਾਂ ਫਾਰ ਐਗਜ਼ਾਮਪਲ ਕੁਛ 489 ਸੀ, ਮੇਰੇ ਕੁਛ ਕਲਾਇੰਟ ਮੇਰੇ ਖੁਦ ਆਪਣੇ ਜਿਹੜੇ ਆ ਉਹ ਇੰਡੀਆ ਜਾ ਕੇ ਫਸ ਗਏ ਸੀਗੇ ਤੇ ਹੁਣ ਅਰਾਊਂਡ 2 ਸਾਲ ਬਾਅਦ ਉਹਨਾਂ ਦਾ ਫਿਰ ਵਾਪਸ ਆ ਰਹੇ ਨੇ। ਸੋ ਇੱਕ ਬੜੀ ਖੁਸ਼ਖਬਰੀ ਉਹਨਾਂ ਲਈ ਇਹ ਸੀ ਕਿ 18 ਫਰਵਰੀ 2022 ਨੂੰ ਡਿਪਾਰਟਮੈਂਟ ਨੇ ਜਿਹੜੇ ਵੀ ਵੀਜ਼ਾ ਹੋਲਡਰਸ 1 ਫਰਵਰੀ 2020 ਤੋਂ ਲੈ ਕੇ 14 ਦਸੰਬਰ 2021 ਤੱਕ ਬਾਹਰ ਸੀਗੇ ਉਹਨਾਂ ਨੂੰ 3 ਸਾਲ ਦੀ ਆਟੋਮੈਟਿਕ ਐਕਸਟੈਂਸ਼ਨ 18 ਫਰਵਰੀ ਨੂੰ ਦੇ ਦਿੱਤੀ ਗਈ ਆ। ਸੋ ਈਵਨ ਦੋ ਤੁਸੀਂ ਕੋਈ ਚਾਹੇ ਮਹੀਨੇ ਦੇ ਇੰਡੀਆ ਰਿਹਾ ਵਾਪਸ ਆ ਗਿਆ ਜਾਂ ਉਹ 1.5 ਸਾਲ ਜਾਂ 2 ਸਾਲ ਵੀ ਰਹੇ ਆ, ਸਾਰਿਆਂ ਨੂੰ 3-3 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਆ। ਸੋ ਇੱਕ ਗੁੱਡ ਨਿਊਜ਼ ਆ ਸਾਰੇ ਵੀਜ਼ਾ ਹੋਲਡਰਸ ਲਈ, ਕਿਉਂਕਿ ਕਈਆਂ ਦੀ ਕਿਉਂਕਿ ਬਾਹਰ ਫਸੇ ਰਹਿਣ ਕਾਰਨ ਐਲੀਜੀਬਿਲਿਟੀ ਜਿਹੜੀ ਆ 887 ਦੀ ਨਹੀਂ ਬਣ ਪਾਈ ਸੀ, ਜੇ 491 ਸੀਗਾ ਤਾਂ ਅੱਗੇ ਜਦੋਂ ਆਪਾਂ 191 ਵੀਜ਼ਾ ਪਾਉਣਾ ਆ ਤਾਂ ਉਹ 3 ਸਾਲ ਦੀ ਜਿਹੜੀ ਵੀ ਆਪਾਂ ਜੋਬਸ ਦਿਖਾਉਣੀ ਆ ਜਾਂ ਰੀਜਨਲ ਏਰੀਆ ਚ ਆਪਾਂ ਰਹੇ ਹੋਏ ਆ ਉਹ ਦਿਖਾਉਣਾ ਪੋਸੀਬਲ ਨਹੀਂ ਸੀ ਅਗਰ ਐਕਸਟੈਂਸ਼ਨ ਨਾ ਦਿੱਤੀ ਜਾਂਦੀ। ਸੋ ਡਿਪਾਰਟਮੈਂਟ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਤਾਂ ਕਿ ਵੀਜ਼ਾ ਹੋਲਡਰਸ ਲਈ ਇਹ ਰਿਲੀਫ ਹੋਇਆ ਜੋ ਹੈ ਬੜੀ ਵੈਲਕਮ ਨਿਊਜ਼ ਹੈ।
ਬਿਲਕੁਲ, ਸੋ ਬਹੁਤ ਰਾਹਤ ਜਿਹੜੀ ਆ ਉਹ ਮਿਲੀ ਹੋਏਗੀ ਡੈਫੀਨੇਟਲੀ ਜਿਹੜੇ ਵੀ ਦੋਸਤ ਵੇਟ ਕਰ ਰਹੇ ਸੀਗੇ, ਕਿਉਂਕਿ ਜਦੋਂ ਅਸੀਂ ਕੋਰੋਨਾ ਪੀਰੀਅਡ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਦੌਰਾਨ ਕਾਫੀ ਨਾ ਪੱਖੀ ਜਿਹੜਾ ਮਾਹੌਲ ਸੀ ਔਰ ਉਹ ਨਕਾਰਾਤਮਕ ਮਾਹੌਲ ਹੋਣ ਦੇ ਕਾਰਨ ਜਿਹੜੀ ਸਾਡੀ ਸੋਚ ਸੀ ਉਹ ਵੀ ਨਕਾਰਾਤਮਕ ਹੋ ਰਹੀ ਸੀ, ਪਰ ਹੁਣ ਕਿਉਂਕਿ ਹਾਂ ਪੱਖੀ ਜਿਹੜੀਆਂ ਚੇਂਜਿਸ ਜਾਂ ਹਾਂ ਪੱਖੀ ਜਿਹੜਾ ਹੁੰਗਾਰਾ ਆ ਉਹ ਡਿਪਾਰਟਮੈਂਟ ਵੱਲੋਂ ਹੁਣ ਮਿਲਣਾ ਸ਼ੁਰੂ ਹੋ ਗਿਆ ਤੇ ਬਿਲਕੁਲ ਬਹੁਤ ਸਾਰੇ ਜਿਹੜੇ ਦੋਸਤ ਆ ਮੈਨੂੰ ਲੱਗਦਾ ਕਿ ਉਹ ਇਸ ਚੇਂਜ ਦੇ ਨਾਲ ਇਸ ਬਦਲ ਦੇ ਨਾਲ ਰਾਹਤ ਮਹਿਸੂਸ ਕਰ ਰਹੇ ਹੋਣਗੇ। ਇਸ ਵੇਲੇ ਸਾਡੇ ਨਾਲ ਰਮਨਦੀਪ ਕੌਰ ਸਿੱਧੂ ਬਣੇ ਹੋਏ ਆ ਫੇਸਬੁੱਕ ਤੇ ਜ਼ਰੀਏ ਔਰ ਉਹਨਾਂ ਦਾ ਮੈਂ ਸਵਾਲ ਵੀ ਸ਼ਾਮਲ ਕਰਾਂਗੀ ਔਰ ਬਾਕੀ ਦੋਸਤਾਂ ਨੂੰ ਵੀ ਜ਼ਰੂਰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਸਮਾਂ ਸੀਮਾ ਜਿਹੜੀ ਹੈ ਉਹ 30 ਮਿੰਟ ਆ ਔਰ ਜਿੰਨੀ ਜਲਦੀ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਹੋਣਗੇ ਓਨੀ ਜਲਦੀ ਹੀ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਲੈਂਦੇ ਜਾਵਾਂਗੇ, ਸ਼ਾਮਲ ਕਰਦੇ ਜਾਵਾਂਗੇ। ਸੋ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਦਿਓ ਈਮੇਲ ਦੇ ਵਿੱਚ request@harmanradio.com ਜਾਂ ਫਿਰ ਤੁਸੀਂ ਸਾਨੂੰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸਵਾਲ ਭੇਜ ਸਕਦੇ ਹੋ ਤੇ ਮੈਂ ਜਿਹੜਾ ਸਵਾਲ ਹੈ ਉਹ ਰਮਨਦੀਪ ਕੌਰ ਸਿੱਧੂ ਹੋਰਾਂ ਦਾ ਮੈਂ ਸ਼ਾਮਲ ਕਰ ਰਹੀ ਹਾਂ ਇਸ ਵੇਲੇ। ਰਮਨਦੀਪ ਪੁੱਛ ਰਹੇ ਨੇ ਕਹਿੰਦੇ ਆਫਟਰ ਗਿਵਿੰਗ ਮੈਡੀਕਲ ਫਾਰ 190 ਵੀਜ਼ਾ ਹਾਊ ਮਚ ਟਾਈਮ ਕੈਨ ਡਿਪਾਰਟਮੈਂਟ ਟੇਕ।
ਦੇਖੋ ਰਮਨ ਜੀ, 190 ਵੀਜ਼ਾ ਦੇ ਵਿੱਚ ਸਪੈਸ਼ਲੀ ਨਾਨ ਕ੍ਰਿਟੀਕਲ ਸੈਕਟਰ ਅਗਰ ਆਪਣਾ ਆਕੂਪੇਸ਼ਨ ਸੀ ਤਾਂ ਡਿਪਾਰਟਮੈਂਟ ਨੇ ਕਾਫੀ ਲੰਬਾ ਜਿਹੜਾ ਹੈ ਟਾਈਮ ਲਿਆ ਡਿਸੀਜਨ ਲੈਣ ਦੇ ਵਿੱਚ, ਕਿਉਂਕਿ ਕੋਰੋਨਾ ਪੀਰੀਅਡ ਦੇ ਦੌਰਾਨ ਉਹਨਾਂ ਨੇ ਫਾਈਲਾਂ ਪ੍ਰੋਸੈਸ ਕੀਤੀ ਹੀ ਨਹੀਂ ਹੈ। ਸੋ ਕਈਆਂ ਨੂੰ ਤਾਂ 3-3 ਸਾਲ ਹੋ ਚੁੱਕੇ 190 ਦੀ ਵੇਟ ਕਰਦੇ ਹੋਏ, ਬਟ ਜੇ ਮੈਡੀਕਲਸ ਆ ਅਗਰ ਤਾਂ ਉਹਨਾਂ ਨੇ ਹੁਣੇ ਮੰਗੇ ਆ ਤੁਹਾਡੇ ਤੋਂ, ਚਾਹੇ ਹੁਣੇ ਮੰਗੇ ਆ ਜਾਂ ਚਾਹੇ ਪਹਿਲਾਂ ਮੰਗੇ ਸੀਗੇ, ਡਜ਼ਨਟ ਮੈਟਰ ਐਟ ਦਾ ਮੋਮੈਂਟ, ਕਿਉਂਕਿ ਜੋ ਮੈਂ ਐਕਸਪੈਕਟ ਕਰ ਰਿਹਾ ਉਹ ਇਹ ਆ ਕਿ ਜਿਸ ਤਰੀਕੇ ਨਾਲ ਮਾਈਗ੍ਰੇਸ਼ਨ ਐਟ ਦਾ ਮੋਮੈਂਟ ਜਿਹੜਾ ਡਿਪਾਰਟਮੈਂਟ ਕਾਫੀ ਅਗਰੈਸਿਵ ਆ ਓਪਨ ਕਰਨ ਦੇ ਵਿੱਚ, ਕਿਉਂਕਿ ਕਾਫੀ ਸਾਰੇ ਰੀਜ਼ਨਸ ਆ ਉਹਦੇ ਕਾਰਨ ਉਹ ਚ ਇਕਾਨਮੀ ਵੀ ਆ ਜਾਂਦੀ ਆ ਤੇ ਬਿਜ਼ਨਸ ਜਿਹੜੇ ਆ ਉਹ ਬਹੁਤ ਜ਼ਿਆਦਾ ਕਰਾਈ ਕਰਦੇ ਪਏ ਅਲੇ ਬੱਲੇ। ਸੋ ਡਿਪਾਰਟਮੈਂਟ ਵੀ ਉਸੇ ਤਰੀਕੇ ਨਾਲ ਮੈਂ ਜੋ ਦੇਖਣ ਚਾਹ ਰਿਹਾ ਆਪਣੀ ਪੁਰਾਣੀ ਫਾਈਲਾਂ 491-190 ਜਿਹੜੀਆਂ ਉਹ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ। ਜੇ ਆਪਾਂ ਤੁਹਾਡਾ ਮੈਡੀਕਲ ਜਿਹੜਾ ਹੈ ਉਹ ਤੁਸੀਂ ਪ੍ਰੋਵਾਈਡ ਕਰਤਾ ਕਲੀਅਰ ਹੋ ਚੁੱਕਾ ਹੈ ਤੇ ਆਪਣੇ ਜਿਹੜੇ ਪੁਲਿਸ ਚੈਕਸ ਆ ਉਹ ਅਪ ਟੂ ਡੇਟ ਹੈਗੇ ਆ। ਸੋ ਮੈਂ ਆਸ ਕਰਦਾ ਹਾਂ ਜੀ ਕਿ ਤੁਹਾਡਾ ਵੀਜ਼ਾ ਜਿਹੜਾ ਹੁਣ ਜਲਦੀ ਹੀ ਗ੍ਰਾਂਟ ਹੋ ਜਾਣਾ ਚਾਹੀਦਾ ਆ, ਇਹਨੂੰ ਹੁਣ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ।
ਜੀ ਰੋਹਿਤ ਜੀ, ਰਮਨਦੀਪ ਕਹਿ ਰਹੇ ਕਹਿੰਦੇ ਇਟਸ ਆਲਰੇਡੀ ਬੀਨ 20 ਮੰਥਸ ਨਾਓ, ਕਹਿੰਦੇ ਹੁਣ ਉਹਨਾਂ ਨੇ ਮੈਡੀਕਲ ਹੁਣ ਮੰਗਿਆ ਜਾਂ ਪੁੱਛਿਆ। ਜੀ
ਦੇਖੋ ਜੀ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਹੀ ਸੀਗਾ ਕਿ ਬਹੁਤ ਲੰਬਾ ਸਮਾਂ ਲੱਗਾ ਹੈ ਸਾਰਿਆਂ ਨੂੰ ਇਹਦੇ ਵਿੱਚ ਪ੍ਰੋਸੈਸਿੰਗ ਦੇ ਵਿੱਚ ਕਿ ਡਿਪਾਰਟਮੈਂਟ ਨੇ ਹੱਥ ਹੀ ਨਹੀਂ ਲਾਇਆ ਕਿਸੇ ਫਾਈਲਾਂ ਨੂੰ, ਸਪੈਸ਼ਲੀ 190-489 ਪੁਰਾਣੀ ਪੈਂਡਿੰਗ ਪਈਆਂ ਸੀਗੀਆਂ ਤੇ 491 ਵਾਲੀਆਂ ਵੀ। ਸੋ ਹੋਪਫੁਲੀ ਤੁਹਾਡਾ ਜਿਹੜਾ ਪ੍ਰੋਸੈਸਿੰਗ ਉਹ ਜਲਦੀ ਹੀ ਹੋ ਜਾਣੀ ਚਾਹੀਦੀ ਆ। ਅਗਰ 20 ਮਹੀਨੇ ਹੋ ਚੁੱਕੇ ਆ ਮੈਡੀਕਲ ਮੰਗੇ ਨੂੰ ਤਾਂ ਇਹ ਵੀ ਹੋ ਸਕਦਾ ਕਿ ਡਿਪਾਰਟਮੈਂਟ ਤੁਹਾਡੇ ਤੋਂ ਦੁਬਾਰਾ ਤੋਂ ਮੈਡੀਕਲਸ ਮੰਗੇ, ਬਟ ਇਹਦੇ ਵਿੱਚ ਤੁਹਾਡਾ ਕੋਈ ਫੋਲਟ ਨਹੀਂ ਹੈ। ਜਨਰਲੀ ਐਜ ਪਰ ਪਾਲਿਸੀ ਜਿਹੜਾ ਹੈ ਅਗਰ ਥੋੜੇ ਬਹੁਤ ਮੰਥਸ ਉੱਪਰ ਹੋ ਜਾਣ ਤਾਂ ਕੇਸ ਆਫੀਸਰਸ ਨੂੰ ਮੰਗਣਾ ਨਹੀਂ ਚਾਹੀਦਾ, ਬਟ ਕਿਉਂਕਿ 20 ਮਹੀਨੇ ਥੋੜੇ ਜਿਹੇ ਜ਼ਿਆਦਾ ਲੱਗਦੇ ਇੱਕ ਸਾਲ ਤੋਂ। ਸੋ ਹੋਪਫੁਲੀ ਨਾ ਮੰਗੇ ਤਾਂ ਵਧੀਆ ਤੁਹਾਡਾ ਵੀਜ਼ਾ ਆ ਜਾਵੇ, ਬਟ ਮੈਨੂੰ ਜੋ ਲੱਗਦਾ ਤੁਹਾਡੇ ਕੋਲ ਮੈਡੀਕਲ ਦੁਆਰਾ ਤੋਂ ਮੰਗੋਗੇ ਅਗਰ 20 ਮਹੀਨੇ ਹੋ ਚੁੱਕੇ।
ਜੀ ਜੀ ਜੀ, ਤੇ ਇਹਦੇ ਨਾਲ ਹੀ ਅਸੀਂ ਜਾਣਨਾ ਇਹ ਵੀ ਚਾਹਾਂਗੇ ਕਿਉਂਕਿ ਬਾਰਡਰ ਜਿਹੜੇ ਆ ਉਹ ਹੁਣ ਖੁੱਲ ਚੁੱਕੇ ਆ ਵਿਦਿਆਰਥੀਆਂ ਦੇ ਲਈ, ਸਟੂਡੈਂਟਸ ਦੇ ਲਈ, ਤੇ ਰੋਹਿਤ ਜੀ ਸਟੂਡੈਂਟਸ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਤੁਸੀਂ ਕੀ ਜਿਹੜੀ ਸਲਾਹ ਆ ਉਹ ਦੇਣੀ ਚਾਹੋਗੇ? ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇੱਕ ਲੰਮੀ ਉਡੀਕ ਸੀ ਉਹ ਤਾਂ ਖਤਮ ਹੋ ਗਈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਸੀ ਉਹ ਨਿਰਾਸ਼ ਵੀ ਹੋ ਰਹੇ ਸੀ, ਆਸਟ੍ਰੇਲੀਆ ਦੇ ਜਿਹੜੇ ਬਾਰਡਰ ਸੀ ਉਹ ਬੰਦ ਸੀਗੇ ਔਰ ਬਹੁਤ ਸਾਰਿਆਂ ਦਾ ਰੁਝਾਨ ਜਿਹੜਾ ਸੀ ਉਹ ਕੈਨੇਡਾ ਵੱਲ ਵੀ ਵਧਿਆ, ਪਰ ਹੁਣ ਜਦੋਂ ਬਾਰਡਰ ਖੁੱਲੇ ਆ ਤਾਂ ਇੱਕ ਵਾਰ ਫੇਰ ਇੱਕ ਆਸ ਦੀ ਕਿਰਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਵੀ ਬਣੀ ਆ। ਸੋ ਕੀ ਤੁਸੀਂ ਇਹਨਾਂ ਵਿਦਿਆਰਥੀਆਂ ਨੂੰ ਸਲਾਹ ਦੇਣਾ ਚਾਹੋਗੇ ਜਾਂ ਕਿਸ ਤਰ੍ਹਾਂ ਕਿਹੜੇ ਸਹੀ ਤਰੀਕੇ ਦੇ ਨਾਲ ਜਾਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਉਹ ਵਿਦਿਆਰਥੀਆਂ ਨੂੰ ਇੱਥੇ ਆਉਣ ਦੇ ਲਈ ਵਰਤਣੀਆਂ ਪੈਣਗੀਆਂ?
ਹਾਂਜੀ, ਤੁਸੀਂ ਬੜੀ ਸਹੀ ਗੱਲ ਕਹੀ ਸੀ ਕਿ ਜਦੋਂ ਕਿਉਂਕਿ ਆਸਟ੍ਰੇਲੀਆ ਜਿਹੜਾ ਇੱਥੇ ਸਟ੍ਰਿਕਟ ਬਾਰਡਰ ਜਿਹੜਾ ਹੈ ਉਹ ਕਲੋਜ਼ਰ ਸੀਗਾ, ਉਹਦੇ ਕਰਕੇ ਸਟੂਡੈਂਟਸ ਜਿਹੜਾ ਹੈ ਉਹ ਕਾਫੀ ਕੈਨੇਡਾ ਵੱਲ ਉਹਨਾਂ ਨੇ ਰੁਖ ਕੀਤਾ ਤੇ ਉਸ ਉਧਰ ਕਿਉਂਕਿ ਹਾਲ ਦੀ ਘੜੀ ਦੇ ਵਿੱਚ ਉੱਥੇ ਥੋੜਾ ਜਿਹਾ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਨੋਟ ਇਵਨ ਸਟੂਡੈਂਟ ਵੀਜ਼ਾ, ਸਟੂਡੈਂਟ ਵੀਜ਼ਾ ਤੇ ਜਾ ਕੇ ਉੱਥੇ ਜਿਹੜੀ ਮਾਈਗ੍ਰੇਸ਼ਨ ਹੈ ਜਿੱਦਾਂ PR ਲੈਣੀ ਹੈ ਉਹ ਥੋੜੀ ਜਿਹੀ ਸੌਖੀ ਹੋਈ ਹੈ ਗਵਰਨਮੈਂਟ ਨੇ। ਸੋ ਇਸ ਤੇ ਇਸ ਕਰਕੇ ਥੋੜਾ ਜਿਹਾ ਰੁਝਾਨ ਜਿਹੜਾ ਆ ਉਹ ਕੈਨੇਡਾ ਵੱਲ ਜ਼ਿਆਦਾ ਹੋ ਗਿਆ ਸੀ, ਬਟ ਕਈ ਜਿਹੜੇ ਐਪਲੀਕੈਂਟਸ ਹੈਗੇ ਆ ਉੱਥੇ ਕਿਉਂਕਿ ਮੋਸਟਲੀ ਹੁਣ ਕਿਉਂਕਿ ਆਸਟ੍ਰੇਲੀਆ ਕਾਫੀ ਬਚ ਚੁੱਕਾ ਹੈ, ਇੰਡੀਆ ਤੋਂ ਕਾਫੀ ਜਿਹੜੇ ਆ ਉਹ ਆਪਣੇ ਐਪਲੀਕੈਂਟਸ ਆ ਜਾਂ ਵੀਜ਼ਾ ਹੋਲਡਰਸ ਇੱਥੇ ਕਾਫੀ ਹੈਗੇ ਆ, ਲੋਕਾਂ ਦੇ ਰਿਸ਼ਤੇਦਾਰ ਬਹੁਤ ਹੈਗੇ ਆ, ਸੋ ਉਹ ਇਹੀ ਪ੍ਰੈਫਰ ਕਰਦੇ ਕਿ ਜਿਨ੍ਹਾਂ ਦੀ ਫੈਮਿਲੀਜ਼ ਇੱਥੇ ਹੈਗੀਆਂ ਜਾਂ ਜਿਨ੍ਹਾਂ ਦੇ ਯਾਰ ਦੋਸਤ ਇੱਥੇ ਹੈਗੇ ਆ ਉਹ ਇਹੀ ਚਾਹੁੰਦੇ ਕਿ ਆਪਾਂ ਵੀ ਆਸਟ੍ਰੇਲੀਆ ਜਾਈਏ। ਸੋ ਏਦਾਂ ਦੇ ਕਾਫੀ ਐਪਲੀਕੈਂਟਸ ਆ ਜੋ ਵੇਟ ਕਰ ਰਹੇ ਸੀ ਕਿ ਬਾਰਡਰਸ ਓਪਨ ਹੋਣ ਤਾਂ ਆਪਾਂ ਆਸਟ੍ਰੇਲੀਆ ਜਿਹੜਾ ਉਹ ਟਰੈਵਲ ਕਰ ਸਕੀਏ। ਇਹਦੇ ਵਿੱਚ ਹੁਣ ਆਪਾਂ ਜਿਹੜਾ ਰੀਸੈਂਟਲੀ ਦੇਖਿਆ ਕਿ ਹੁਣ ਵੈਸਟਰਨ ਆਸਟ੍ਰੇਲੀਆ ਨੇ ਵੀ ਆਪਣੇ ਬਾਰਡਰ ਜਿਹੜੇ ਆ ਉਹ ਅਨਾਊਂਸ ਕੀਤਾ 3 ਮਾਰਚ ਤੋਂ ਖੋਲ ਦੇਣੇ ਆ, ਕਿਉਂਕਿ ਪਹਿਲਾਂ ਉਸ ਕਹਿੰਦੇ ਸੀ ਆਪਾਂ ਨਹੀਂ ਖੋਲਣਾ, ਅਗਰ ਪੂਰਾ ਆਸਟ੍ਰੇਲੀਆ ਵੀ ਖੋਲਦਾ ਆਪਾਂ ਕਲੋਜ਼ ਰੱਖਾਂਗੇ। ਬਟ ਹੁਣ ਕਿਉਂਕਿ ਹੁਣ ਸਾਰੀ ਕਿਉਂਕਿ ਉਹਨਾਂ ਨੇ ਵੀ ਰਿਅਲਾਈਜ਼ ਕੀਤਾ ਹੋਣਾ ਕਿ ਹੁਣ ਆਪਾਂ ਕਿੰਨੀ ਕੁ ਲੰਬੇ ਤੱਕ ਬਾਰਡਰ ਕਲੋਜ਼ ਕਰਕੇ ਰੱਖ ਸਕਦੇ ਕਿ ਕਦੀ ਨਾ ਕਦੀ ਤੱਕ ਖੋਲ੍ਹਣੇ ਹੀ ਪੈਣੇ ਆ, ਕਿਉਂਕਿ ਇਕਨੋਮੀਜ਼ ਜਿਹੜੀਆਂ ਉਹ ਇੱਦਾਂ ਵਰਕ ਨਹੀਂ ਕਰ ਪਾਉਂਦੀਆਂ। ਸੋ 3 ਮਾਰਚ ਉਹਨਾਂ ਨੇ ਵੀ ਅਨਾਊਂਸ ਕਰਤਾ ਹੈ ਕਿ ਆਪਾਂ ਬਾਰਡਰ ਖੋਲ ਦਾਂਗੇ। ਸੋ ਕਿਸੇ ਵੀ ਅਗਰ ਕੋਈ ਵੀਜ਼ਾ ਹੋਲਡਰ ਹੈਗਾ ਇੰਡੀਆ ਚ, ਉਹਨਾਂ ਨੇ ਵੈਸਟਰਨ ਆਸਟ੍ਰੇਲੀਆ ਚ ਪੜ੍ਹਾਈ ਕਰਨੀ ਸੀ, ਅਗਰ ਉਹ ਵੇਟ ਕਰ ਰਹੇ ਸੀ ਤਾਂ ਉਹ ਆਪਣੀ ਹੁਣ ਪਲੈਨਿੰਗ ਜਿਹੜੀ ਆ ਉਹ ਕਰ ਸਕਦੇ, ਆਪਣੇ ਟਿਕਟ ਬੁੱਕ ਕਰਾ ਸਕਦੇ ਆ ਵੈਸਟਰਨ ਆਸਟ੍ਰੇਲੀਆ ਆਉਣ ਲਈ। ਸੋ ਬਸ ਕੁਛ ਉਹਨਾਂ ਦੇ ਰੂਲਸ ਆ ਜੋ ਫੋਲੋ ਕਰਨੇ ਪੈਣੇ, ਬੜੀ ਸਿੰਪਲ ਜਿਹੇ ਰੂਲਸ ਹੈ ਕਿ ਉਹ ਆਪਣੇ ਜੋ ਵੀ ਮੀਨ ਕਾਮਨਵੈਲਥ ਗਵਰਨਮੈਂਟ ਦੀ ਜੋ ਵੀ ਰਿਕੁਆਇਰਮੈਂਟ ਆ ਬਾਰਡਰ ਰਿਕੁਆਇਰਮੈਂਟ ਉਹ ਫੁਲਫਿਲ ਕਰਨੀ ਹੈ, ਤੇ ਐਕਸਟਰਾ ਜਿਹੜੀ ਚੀਜ਼ ਵੈਸਟਰਨ ਆਸਟ੍ਰੇਲੀਆ ਨੇ ਰੱਖੀ ਆ ਉਹ ਅੱਗੇ ਉਹਨਾਂ ਨੇ ਇੱਕ G2G ਪਾਸ ਰੱਖਿਆ, ਉਹ ਤੁਹਾਨੂੰ ਜਿਹੜਾ ਉਹ ਪਹਿਲਾਂ ਐਂਟਰੀ ਕਰਨ ਤੋਂ ਪਹਿਲਾਂ ਉਹ ਫਾਰਮ ਜਿਹੜਾ ਫਿਲ ਕਰਕੇ ਲੈਣਾ ਪੈਣਾ ਆ, ਤੇ ਬਾਕੀ ਜੋ ਹੈ ਕਿ ਇੱਥੇ ਜੋ ਦੇਖੋ ਤੁਸੀਂ ਆ ਗਏ ਤਾਂ ਆਪਣਾ ਜੋ ਵੀ ਕੋਵਿਡ ਟੈਸਟ ਆ ਉਹ ਵਿਦ ਇਨ 12 ਆਵਰਸ ਕਰਕੇ ਤਾਂ ਰਿਪੋਰਟ ਕਰਨਾ ਆ ਗਵਰਨਮੈਂਟ ਨੂੰ ਅਗਰ ਉਹ ਪੋਜ਼ਿਟਿਵ ਆਉਂਦਾ ਆ। ਤੇ ਨਾਲ ਹੀ ਨਾਲ ਜਿਹੜਾ ਤੁਸੀਂ ਅਮਨਦੀਪ ਸਿੰਘ ਕੁਸ਼ਚਨ ਕੀਤਾ ਕਿ ਇੰਟਰਨੈਸ਼ਨਲ ਸਟੂਡੈਂਟਸ ਕੀ ਚੀਜ਼ਾਂ ਦਾ ਧਿਆਨ ਰੱਖਣ ਕਿ ਜਦੋਂ ਉਹ ਇੱਥੇ ਆਸਟ੍ਰੇਲੀਆ ਚ ਸਟੱਡੀ ਕਰਨਾ ਚਾਹੁੰਦੇ ਆ, ਦੇਖੋ ਮੈਂ ਇਸ ਚੀਜ਼ ਕਹੂੰਗਾ ਕਿ ਬਹੁਤ ਹੀ ਨਾ ਕਲੀਅਰ ਕੱਟ ਪਲਾਨ ਜਿਹੜਾ ਆ ਉਹ ਐਡਵਾਂਸ ਸੋਚ ਕੇ ਰੱਖਣਾ ਚਾਹੀਦਾ। ਕਦੀ ਵੀ ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਚਾਹੇ ਕੈਨੇਡਾ ਦੀ ਗੱਲ ਕਰੀਏ, ਕਦੀ ਵੀ ਰਸ਼ ਨਹੀਂ ਕਰਨਾ ਚਾਹੀਦਾ ਵੀਜ਼ਾ ਲੌਜਮੈਂਟਸ ਦੇ ਵਿੱਚ, ਤੇ ਕਦੀ ਵੀ ਸ਼ਾਰਟ ਟਰਮ ਵੀਜ਼ਾ ਨਹੀਂ ਰੱਖਣਾ ਚਾਹੀਦਾ। ਸੋ ਮੈਂ ਇਹ ਐਡਵਾਈਸ ਕਰੂੰਗਾ ਜਿੰਨੇ ਵੀ ਪ੍ਰੋਸਪੈਕਟਿਵ ਜਿਹੜੇ ਉੱਥੇ ਬੈਠੇ ਸੋਚ ਰਹੇ ਕਿ ਆਪਾਂ ਆਸਟ੍ਰੇਲੀਆ ਚ ਜਾ ਕੇ ਪੜ੍ਹਾਈ ਕਰਨੀ ਹੈ ਚਾਹੇ 12ਵੀਂ ਤੋਂ ਬਾਅਦ ਚਾਹੇ ਬੈਚਲਰਸ ਤੋਂ ਬਾਅਦ, ਸੋ ਮੋਸਟਲੀ ਤਾਂ ਸਭ ਤੋਂ ਵਧੀਆ ਸਟਾਰਟ ਹੁੰਦਾ ਕਿ 12ਵੀਂ ਤੋਂ ਬਾਅਦ ਇੱਥੇ ਆ ਕੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਜਾਵੇ। ਸੋ ਕੀ ਆਪਾਂ ਕਦੋਂ ਸੋਚੀਏ ਕਿ ਆਪਾਂ ਆਸਟ੍ਰੇਲੀਆ ਚ ਕਿਹੜੀ ਪੜ੍ਹਾਈ ਕਰਨੀ ਆ, ਠੀਕ ਹੈ ਕਿੰਨਾ ਇੰਗਲਿਸ਼ ਲੈਂਗੁਏਜ ਚਾਹੀਦਾ ਹੈ, ਕਿਹੜੀ ਸਟੇਟ ਦੇ ਵਿੱਚ ਜਾਈਏ। ਦੇਖੋ ਉਹਦੇ ਵਿੱਚ ਕਾਫੀ ਸਾਰੇ ਹੋਰ ਫੈਕਟਰਸ ਵੀ ਹੁੰਦੇ ਕਿ ਤੁਹਾਡੀ ਫੈਮਿਲੀ ਕਿੱਥੇ ਆ ਜਾਂ ਤੁਹਾਡੇ ਰਿਲੇਟਿਵਸ ਕਿੱਥੇ ਆ ਜਾਂ ਤੁਹਾਡੇ ਫਰੈਂਡਸ ਕਿੱਥੇ ਆ, ਉਹ ਵੀ ਇੱਕ ਬਹੁਤ ਵੱਡਾ ਡਿਸੀਜਨ ਜਿਹੜਾ ਆ ਫੈਕਟਰ ਆ ਜਿਹੜਾ ਕਿ ਸਾਰੇ ਕੰਸਿਡਰ ਕਰਦੇ ਆ। ਬਟ ਨਾਲ ਹੀ ਨਾਲ ਜਦੋਂ ਆਪਾਂ 12ਵੀਂ ਦੇ ਐਗਜ਼ਾਮ ਦੇ ਕੇ ਨਾ ਸੋਚੀਏ ਕਿ ਹੁਣ ਆਪਾਂ ਕਿਹੜੀ ਸਟੱਡੀ ਲਈ ਤਾਂ ਕਿੱਥੇ ਜਾਈਏ, ਇਹ ਪਲੈਨਿੰਗ ਜਿਹੜੀ ਹੈ ਨਾ ਉਹ ਐਡਵਾਂਸ ਵਿੱਚ ਕਰਨੀ ਚਾਹੀਦੀ ਹੈ ਕਿ ਜਦੋਂ ਆਪਾਂ 9ਵੀਂ 10ਵੀਂ ਚੀਏ ਤਾਂ 2-3 ਸਾਲ ਅੱਗੇ ਐਡਵਾਂਸ ਪਲੈਨਿੰਗ ਕਰਕੇ ਚੱਲੀਏ ਕਿ ਜਿਹੜੇ ਪੇਰੈਂਟਸ ਆ ਉਹ ਵੀ ਆਪਣੇ ਜਿਹੜੇ ਉਹ ਬੱਚਿਆਂ ਨਾਲ ਥੋੜੀ ਜਿਹੀ ਇਹਦੇ ਵਿੱਚ ਡਿਸਕਸ਼ਨ ਕਰਨ ਕਿ ਜੇ ਤੁਹਾਡਾ ਲੌਂਗ ਟਰਮ ਪਲਾਨ ਹੈਗਾ ਆ ਕਿ 12th ਤੋਂ ਬਾਅਦ ਤੁਸੀਂ ਆਸਟ੍ਰੇਲੀਆ ਚ ਪੜ੍ਹਾਈ ਕਰਨੀ ਹੈ ਜਾਂ ਕਿ ਜਾਂ ਕਿਸੇ ਹੋਰ ਕੰਟਰੀ ਵੀ, ਸੋ ਉਹਦੇ ਲਈ ਤੁਸੀਂ ਕਿਹੜਾ ਕੋਰਸ ਕਰਨਾ ਆ, ਠੀਕ ਹੈ ਉਹਦੇ ਲਈ ਕਿਹੜੀਆਂ ਯੂਨੀਜ਼ ਹੈਗੀਆਂ ਆ, ਉਹਦਾ ਕੀ ਅੱਗੇ ਜਾ ਕੇ PR ਦਾ ਸਕੋਪ ਹੈਗਾ ਆ, ਕਿੰਨੀ ਕੁ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਹੈਗੀ ਆ, ਸਾਨੂੰ ਕਿੰਨੇ ਫੰਡ ਸ਼ੋ ਕਰਨੇ ਪੈਣੇ ਆ 2 ਸਾਲ ਬਾਅਦ, ਉਹਦੀ ਪਲੈਨਿੰਗ ਜਿਹੜੀ ਆ ਉਹ ਸਟਾਰਟਿੰਗ ਹੋਣੀ ਚਾਹੀਦੀ ਆ। ਕਿਉਂਕਿ ਦੇਖਣ ਚ ਆਉਂਦਾ ਆ ਕਿ ਇਨਕੁਆਇਰੀਜ਼ ਆਉਂਦੀਆਂ ਕਿ ਹੁਣ ਜੀ 12th ਕਰ ਲਈ ਆ, 6 ਮਹੀਨੇ ਉਹਨਾਂ ਨੇ ਜੀ IELTS PT ਨੂੰ ਲਗਾ ਦਿੱਤੇ ਆ ਤੇ ਇੰਨੇ ਬੈਂਡ ਆਏ ਆ ਜੀ, ਹੁਣ ਦੱਸੋ ਆਪਾਂ ਕਿਹੜਾ ਕੋਰਸ ਕਰੀਏ, ਫੰਡ ਦਾ ਪੁੱਛੋ ਤਾਂ ਫੰਡ ਕਹਿੰਦੇ ਹੈ ਜੀ ਆਪਾਂ, ਪਰ ਆਪਾਂ ਦਿਖਾ ਸਕਦੇ ਹਾਂ। ਦੇਖੋ ਆਹ ਚੀਜ਼ਾਂ ਬਹੁਤ ਗਲਤ ਹੁੰਦੀਆਂ, ਏਦਾਂ ਦੀਆਂ ਚੀਜ਼ਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਠੀਕ ਹੈ। ਫੰਡਸ ਆ ਦੇਖੋ ਤੁਹਾਨੂੰ ਪਹਿਲਾਂ ਪਤਾ ਤੁਸੀਂ ਕਿ ਬੱਚੇ ਨੇ 12ਵੀਂ ਤੋਂ ਬਾਅਦ ਆਪਾਂ ਇਹਨੂੰ ਆਪਾਂ ਆਸਟ੍ਰੇਲੀਆ ਭੇਜਣਾ ਜਾਂ ਕੈਨੇਡਾ ਭੇਜਣਾ, ਸੋ ਆਪਾਂ ਐਡਵਾਂਸ ਦੇ ਵਿੱਚ ਆਪਣੇ ਫੰਡਸ ਕਿਉਂ ਨਹੀਂ ਰੱਖਦੇ। ਐਡਵਾਂਸ ਦੇ ਵਿੱਚ ਜਦੋਂ 12ਵੀਂ ਦੇ ਆਪਾਂ ਐਗਜ਼ਾਮ ਦਿੰਦੇ ਹਾਂ, ਠੀਕ ਹੈ ਪੂਰਾ ਸਾਲ ਹੁੰਦਾ, ਉਦੋਂ ਆਪਾਂ ਇੰਗਲਿਸ਼ ਲੈਂਗੁਏਜ ਦੇ ਉੱਤੇ ਕਿਉਂ ਨਹੀਂ ਧਿਆਨ ਦਿੰਦੇ, ਠੀਕ ਹੈ ਆਪਾਂ ਉਸ ਤੋਂ ਬਾਅਦ ਉਹ ਗੈਪ ਆਪਣਾ ਜ਼ਿਆਦਾ ਕ੍ਰੀਏਟ ਕਰਦੇ ਹਾਂ। ਮੰਨ ਲਓ ਅਪ੍ਰੈਲ ਚ ਐਗਜ਼ਾਮ ਹੋਏ, ਠੀਕ ਹੈ 2 ਮਹੀਨੇ ਚ ਰਿਜ਼ਲਟ ਆ ਗਿਆ 12ਵੀਂ ਦਾ, ਆਪਾਂ ਉਸ ਵੇਲੇ ਕਿਉਂ ਸ਼ੁਰੂ ਕਰਦੇ ਹਾਂ PT ਜਾਂ IELTS ਦੇ ਐਗਜ਼ਾਮ ਦੇਣੇ। ਸੋ ਅਗਰ ਨਹੀਂ ਆਉਂਦਾ ਰਿਜ਼ਲਟਸ ਕਿਸੇ ਦਾ, ਠੀਕ ਹੈ ਕਈ ਬੱਚੇ ਅੱਛੇ ਵੀ ਉਹਨਾਂ ਦਾ ਜਲਦੀ ਵੀ ਆ ਜਾਂਦਾ, ਕਈਆਂ ਦਾ ਨਹੀਂ ਆਉਂਦਾ, ਉਹ 3-3-4 ਵਾਰੀ ਐਗਜ਼ਾਮ ਦਿੰਦੇ ਆ ਤੇ ਪੁੱਛੋ ਕਿ ਆ ਗੈਪ ਕੀ ਸੀ, ਨਹੀਂ ਗੈਪ ਆ ਸੀ ਜੀ ਆਪਾਂ IELTS ਦੀ ਤਿਆਰੀ ਕਰਦੇ ਪਏ ਸੀ। ਦੇਖੋ ਉਹ ਜਸਟੀਫਾਈਬਲ ਨਹੀਂ ਹੁੰਦੀਆਂ ਚੀਜ਼ਾਂ ਉਹ, ਤੇ ਨਾ ਹੀ ਆਪਾਂ ਨੂੰ ਏਦਾਂ ਦੀ ਚੀਜ਼ਾਂ ਕਰਨੀ ਚਾਹੀਦੀਆਂ। ਸੋ ਆਲਰੇਡੀ ਸਾਨੂੰ ਐਡਵਾਂਸ ਦੇ ਵਿੱਚ ਪਲੈਨਿੰਗ ਕਰਕੇ ਸਪੈਸ਼ਲੀ ਵੈਨ ਇਟ ਕਮਸ ਟੂ ਇੰਗਲਿਸ਼ ਲੈਂਗੁਏਜ ਦੀ ਤਿਆਰੀ ਕਰਨੀ ਤੇ ਨਾਲ ਹੀ ਨਾਲ ਫੰਡਸ। ਸੋ ਫੰਡਸ ਜਿਹੜੇ ਆ ਉਹ ਤੁਹਾਡੇ ਕੋਲ ਸਾਰੇ ਕਹਿੰਦੇ ਆਪਾਂ ਦਿਖਾ ਦਿੰਦੇ ਆਪਾਂ ਇੰਨਾ ਖਰਚਾ ਕਰਦੇ ਬੱਚੇ ਨੂੰ ਭੇਜਣ ਲਈ ਇੱਥੇ, ਫੰਡਸ ਜਿਹੜੀ ਆ ਉਹ ਐਡਵਾਂਸ ਦੇ ਵਿੱਚ ਤੁਹਾਨੂੰ ਕਿੰਨੀ ਰਿਕੁਆਇਰਮੈਂਟ ਹੈਗੀ ਆ, ਕਿੰਨਾ ਯੂਨੀ ਦਾ ਖਰਚਾ ਹੋਣਾ, ਉਹ ਫੰਡਸ ਪਲੀਜ਼ ਤੁਸੀਂ ਐਡਵਾਂਸ ਵਿੱਚ ਆਪਣੀ FD ਜਾਂ ਸੇਵਿੰਗ ਅਕਾਊਂਟ ਚ ਰੱਖੋ ਤਾਂ ਕਿ ਡਿਪਾਰਟਮੈਂਟ ਕੋਈ ਇਸ਼ੂ ਨਾ ਕ੍ਰੀਏਟ ਕਰੇ ਤੇ ਯੂਨੀ ਵੀ ਕੋਈ ਇਸ਼ੂ ਨਾ ਕ੍ਰੀਏਟ ਕਰੇ ਉਹਦਾ।
ਜੀ ਸੋ ਬਿਲਕੁਲ ਜਦੋਂ ਅਸੀਂ ਵਿਦਿਆਰਥੀਆਂ ਦੇ ਇੱਥੇ ਆਉਣ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਇੱਥੇ ਪਹੁੰਚ ਕੇ ਆਉਂਦੀਆਂ ਤੇ ਪਿਛਲੇ ਦਿਨੀ ਮੇਰੀ ਗੱਲ ਹੋ ਰਹੀ ਸੀ ਰੂਪ ਜੀ ਕਿਸੇ ਦੇ ਨਾਲ ਔਰ ਉਹਨਾਂ ਨੇ ਦੱਸਿਆ ਵੀ ਕੁਛ ਬੱਚੇ ਜਿਹੜੇ ਇੱਥੇ ਆਉਂਦੇ ਆ 12ਵੀਂ ਤੋਂ ਬਾਅਦ ਬਹੁਤ ਵਾਰ ਗਲਤ ਕੋਰਸਾਂ ਦੇ ਵਿੱਚ ਆ ਜਾਂਦੇ ਆ ਹਨਾ ਉੱਥੋਂ ਅਸਲ ਦੇ ਵਿੱਚ ਉਹਨਾਂ ਨੂੰ ਗਾਈਡ ਕਰਨ ਵਾਲੇ ਜਿਹੜੇ ਕੁਛ ਲੋਕ ਹੈ ਉਹ ਬਹੁਤੇ ਪ੍ਰੋਫੈਸ਼ਨਲ ਨਹੀਂ ਹੁੰਦੇ ਸੋ ਇਹਦੇ ਕਾਰਨ ਵੀ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਜਦੋਂ ਇੱਥੇ ਆਉਂਦੇ ਆ ਤੇ ਉਹਦੇ ਵਿੱਚ ਕੋਈ PR ਦਾ ਪਾਠ ਵੀ ਹੁੰਦਾ ਹੀ ਨਹੀਂ ਜਿਸ ਕੋਰਸ ਦੇ ਵਿੱਚ ਇੱਥੇ ਆਉਂਦੇ ਆ ਇੱਥੇ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਕੋਰਸ ਬਦਲਣਗੇ ਜਾਂ ਜੇ ਬਦਲਣਗੇ ਤਾਂ ਕੀ ਉਸ ਕੋਰਸ ਦੇ ਵਿੱਚ ਹਨਾ ਉਹਨਾਂ ਦੇ ਕੋਲੋਂ ਉਹ ਪੜ੍ਹਾਈ ਜਿਹੜੀ ਆ ਹੋ ਸਕੂਗੀ ਉਹਦੇ ਨਾਲ ਨਾਲ ਉਹਨਾਂ ਨੇ ਜਿਹੜੇ ਰਿਸੋਰਸਿਸ ਆ ਉਹ ਵੀ ਆਪਣੇ ਇਕੱਠੇ ਕਰਨੇ ਫੀਸਾਂ ਦਾ ਖਰਚਾ ਕੱਢਣਾ ਹਨਾ ਆਪਣੇ ਬਾਕੀ ਜੋਬਸ ਜਿਹੜੀਆਂ ਆ ਉਹਨਾਂ ਦੇ ਟਾਈਮਿੰਗ ਉਹ ਸਾਰਾ ਕੁਛ ਜਿਹੜੀਆਂ ਜਦੋਂ ਸਾਰਾ ਕੁਛ ਮੈਨੇਜ ਕਰਦੇ ਆ ਤਾਂ ਫਿਰ ਉੱਥੇ ਉਹਨਾਂ ਨੂੰ ਬਹੁਤ ਤਰ੍ਹਾਂ ਦਾ ਸਟ੍ਰੈਸ ਵੀ ਹੁੰਦਾ ਆ ਹਨਾ ਸੋ ਇਹ ਇੱਕ ਬਹੁਤ ਮੈਨੂੰ ਲੱਗਦਾ ਕਿ ਧਿਆਨ ਚ ਰੱਖਣ ਵਾਲੀ ਗੱਲ ਹੈ ਜਦੋਂ ਤੁਸੀਂ ਵੀ ਬਹੁਤ ਵਾਰ ਵਿਦਿਆਰਥੀਆਂ ਨੂੰ ਸਮਝਾਉਂਦੇ ਹੋ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅਸੀਂ ਤੁਹਾਡੇ ਤੋਂ ਜਿਹੜੀ ਸਹੀ ਜਾਣਕਾਰੀ ਹੈ ਉਹ ਲੈ ਕੇ ਵਿਦਿਆਰਥੀਆਂ ਤੱਕ ਜਾਂ ਜਿਹੜੇ ਵੀ ਇੱਥੇ ਆਉਣਾ ਚਾਹੁੰਦੇ ਉਹਨਾਂ ਤੱਕ ਅਸੀਂ ਪਹੁੰਚਾ ਸਕੀਏ ਸੋ ਕਈ ਵਾਰ ਗਲਤ ਕੋਰਸਾਂ ਦੀ ਜਿਹੜੀ ਚੋਣ ਹੈ ਉਹ ਇੱਥੇ ਆ ਕੇ ਉਹਨਾਂ ਦੇ ਲਈ ਬਹੁਤ ਵੱਡੀ ਮੁਸ਼ਕਲ ਬਣ ਜਾਂਦੀ ਹੈ ਇਹਦੇ ਬਾਰੇ ਚ ਕੀ ਕਹੋਗੇ
ਹਾਂਜੀ ਮੈਂ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਗਾ ਦੇਖੋ ਜਦੋਂ ਆਪਾਂ ਇੱਥੇ ਜਦੋਂ ਵਿਦਿਆਰਥੀ ਆਉਂਦੇ ਆ ਤਾਂ ਉਹ ਕਹਿੰਦੇ ਕਿ ਸਾਨੂੰ ਉੱਥੇ ਏਜੰਟ ਨੇ ਗਲਤ ਕੋਰਸ ਲੈਤਾ ਕਿ ਇਹ ਚ PR ਹੈ ਨਹੀਂ ਦੇਖੋ ਏਦਾਂ ਸਿਰਫ ਉਹਨਾਂ ਦੀ ਨਹੀਂ ਗਲਤੀ ਹੁੰਦੀ ਇਹਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਆਪਾਂ 12ਵੀਂ ਕਰਕੇ ਆਪਾਂ ਹਰ ਕੋਈ ਸ਼ਾਰਟਕਟ ਲੱਭੀਦਾ ਆਪਾਂ ਜਾਈਦਾ ਏਜੰਟ ਕੋ ਜੀ ਵੀਜ਼ਾ ਲਵਾ ਦੋ ਜੀ ਵੀਜ਼ਾ ਦੇ ਪਿੱਛੇ ਤੁਸੀਂ ਕੀ ਕੰਮ ਕੀਤਾ ਹੋਇਆ ਠੀਕ ਹੈ ਉਹਦੇ ਲਈ ਤੁਸੀਂ ਸੋਚਿਆ ਸੀ ਕੋਰਸ ਕਿਹੜਾ ਕਰਨਾ ਆਪਾਂ ਐਡਵਾਂਸ ਪਲੈਨਿੰਗ ਕੀਤੀ ਸੀ ਆਪਾਂ ਏਜੰਟ ਨੂੰ ਵੀ ਕਹਿ ਦਈਦਾ ਉਹ ਸਾਰੇ ਬਸ ਨਹੀਂ ਜੀ ਫੰਡ ਵੀ ਤੁਸੀਂ ਦਿਖਾਣੇ ਆ ਪੈਸੇ ਜਿੰਨੇ ਮਰਜ਼ੀ ਲੈ ਲਓ ਫੰਡ ਵੀ ਤੁਸੀਂ ਦਿਖਾਣੇ ਆ ਤੁਸੀਂ ਹਾਂ ਇੰਗਲਿਸ਼ ਲੈਂਗੁਏਜ ਅਗਰ ਨਹੀਂ ਚੰਗੀ ਤਰ੍ਹਾਂ ਕੀਤਾ ਹੋਇਆ ਬੈਂਡ ਇੰਨੇ ਆ ਜੀ ਦੇਖ ਲਓ ਕਿਹੜੀ ਯੂਨੀ ਮਿਲਦੀ ਆ ਉਹ ਚ ਵੀਜ਼ਾ ਲਵਾ ਦੋ ਆਪਾਂ ਉਸ ਵੇਲੇ ਹਰ ਦੁਨੀਆ ਦਾ ਹਰ ਕੋਈ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਆਸਟ੍ਰੇਲੀਆ ਪਹੁੰਚ ਜਾਈਏ ਠੀਕ ਹੈ
ਕਿਸੇ ਮਾੜੇ ਮਾੜੇ ਕੋਰਸ ਦੇ ਰਾਹੀਂ ਪਹੁੰਚ ਜਾਈਏ ਪਹੁੰਚਣਾ ਜ਼ਰੂਰੀ ਹੈ ਜੀ
ਹਾਂਜੀ
ਜੀ
ਫਿਰ ਹੁਣ ਜਿਹੜਾ ਉੱਥੇ ਏਜੰਟ ਆ ਉਹ ਵੀ ਇਹੀ ਕਰਦਾ ਕਿ ਚਲੋ ਪਹਿਲਾਂ ਤਾਂ ਯੂਨੀ ਕਿਹੜਾ ਕੋਰਸ ਦੇ ਦੂਗੀ ਹੁਣ ਜੇ ਆਪਾਂ ਕੀਤੀ ਪਲੱਸ ਟੂ ਆਰਟਸ ਆ ਹੁਣ ਆਪਾਂ ਨੂੰ ਨਰਸਿੰਗ ਤਾਂ ਮਿਲ ਨਹੀਂ ਸਕਦੀ ਸਾਨੂੰ ਮੈਡੀਕਲ ਚ ਤਾਂ ਐਡਮਿਸ਼ਨ ਵੀ ਨਹੀਂ ਸਕਦੀ ਠੀਕ ਹੈ ਜੇ ਆਪਾਂ ਪਲੱਸ ਟੂ ਕਾਮਰਸ ਕੀਤੀ ਹੈ ਤਾਂ ਸਾਨੂੰ ਅਕਾਊਂਟਿੰਗ ਚ ਹੀ ਆਣਾ ਜਾਂ ਉੱਧਰ ਆਪਾਂ BBA ਕਰਾਂਗੇ ਜਾਂ ਬੈਚਲਰਸ ਕੀਤੀ ਹੈ ਜਾਂ MBA ਚ ਆਵਾਂਗੇ ਸੋ ਕੋਰਸਿਸ ਦੀ ਚੋਇਸ ਹੀ ਲਿਮਿਟਡ ਹੋ ਜਾਂਦੀ ਹੈ ਜੇ ਆਪਾਂ ਐਡਵਾਂਸ ਪਲੈਨਿੰਗ ਹੀ ਨਹੀਂ ਕੀਤੀ ਫਿਰ ਆਪਾਂ ਮੈਡੀਕਲ ਦੀ ਸਟੱਡੀਜ਼ ਕਰ ਲਈ ਬਟ ਸਾਡੀ ਇੰਗਲਿਸ਼ 7 ਇੰਚ ਹੈ ਨਹੀਂ ਠੀਕ ਹੈ ਉਹ ਆਪਾਂ ਤਿਆਰੀ ਨਹੀਂ ਕਰਨਾ ਚਾਹੁੰਦੇ ਉਹ ਕਈ ਵਾਰ ਇਨਕੁਆਇਰੀ ਆਉਂਦੀਆਂ ਉਹ ਕਹੂਗੇ ਜੀ ਮੇਰੀ ਸਿਸਟਰ ਆ ਉਹਨਾਂ ਨੇ ਇੱਕ ਦੋ ਵਾਰ ਐਗਜ਼ਾਮ ਦਿੱਤਾ ਪਰ ਬੈਂਡ ਨਹੀਂ ਆਉਂਦੇ ਪਏ ਤਾਂ ਪੇਰੈਂਟਸ ਕਹਿੰਦੇ ਪਏ ਜੀ ਹੁਣ ਨਹੀਂ ਤੁਸੀਂ ਕਿਸੇ ਤਰੀਕੇ ਨਾਲ ਬੁਲਾਓ ਇੱਥੇ ਠੀਕ ਹੈ ਹੁਣ ਕਿਸੇ ਤਰੀਕੇ ਨਾਲ ਬੁਲਾਓ ਮੀਨਸ ਆਪਾਂ ਨੂੰ ਇੱਕ ਐਜੂਕੇਸ਼ਨ ਦੀ ਲੋੜ ਆ ਉਹਦੇ ਵਿੱਚ ਸਪੈਸ਼ਲੀ ਪੇਰੈਂਟਸ ਨੂੰ ਕੀ ਜਿਹੜੇ ਆ ਚੀਜ਼ਾਂ ਇਨਵੋਲਵ ਹੈਗੀਆਂ ਉਹ ਸਟੈਪ ਕੀ ਹੈਗੇ ਆ ਬੱਚੇ ਨੂੰ ਕੀ ਪਰੇਸ਼ਾਨੀਆਂ ਆ ਸਕਦੀਆਂ ਇਨਸਟੈਡ ਆਪਾਂ ਸਿੱਧੀ ਇੱਕ ਸਟੇਟਮੈਂਟ ਦੇ ਦਈਏ ਨਹੀਂ ਜੀ ਬੁਲਾਓ ਜੀ ਇਹਨਾਂ ਨੂੰ ਵੀਜ਼ਾ ਲਵਾਓ ਕਿਸੇ ਵੀ ਤਰੀਕੇ ਨਾਲ ਲਵਾਓ ਤੇ ਇੱਥੇ ਆ ਜਾਓ ਸੋ ਇੱਥੇ ਆ ਕੇ ਪਰੇਸ਼ਾਨੀ ਕਿਹਨੂੰ ਹੋਣੀ ਹੈ ਪਰੇਸ਼ਾਨੀ ਜੇ ਬੱਚੇ ਨੂੰ ਹੋਈ ਤਾਂ ਪੇਰੈਂਟਸ ਨੂੰ ਵੀ ਹੋਣੀ ਹੈ ਠੀਕ ਹੈ ਕਈ ਵਾਰ ਬੱਚੇ ਇੱਥੇ ਪੇਰੈਂਟਸ ਨੂੰ ਦੱਸਦੇ ਵੀ ਨਹੀਂ ਕਿ ਆਪਾਂ ਕਿਹੜੀ ਪਰੇਸ਼ਾਨੀਆਂ ਦੇ ਵਿੱਚ ਹੈਗੇ ਆ ਕਿੱਦਾਂ ਆਪਾਂ ਕੰਮ ਕਰਦੇ ਪਏ ਹਾਂ ਤੇ ਕਈ ਵਾਰ ਤੁਸੀਂ ਦੇਖਦੇ ਤੇ ਬੱਚੇ ਜਿਹੜੇ ਉਹ 20 ਘੰਟੇ 20 ਘੰਟੇ ਜਿਹੜੇ ਲੱਗੇ ਹੋਏ ਨੀਂਦ ਕਿੰਨੀ ਲੈਂਦੇ ਜੀ 2 ਘੰਟੇ 3 ਘੰਟੇ ਸੋ ਆਹ ਚੀਜ਼ਾਂ ਜਿਹੜੀਆਂ ਦੇਖ ਕੇ ਥੋੜਾ ਦੁੱਖ ਲੱਗਦਾ ਹੈ ਕਿ ਆਪਾਂ ਐਡਵਾਂਸ ਦੇ ਵਿੱਚ ਆਹ ਚੀਜ਼ਾਂ ਪਲੈਨ ਕਿਉਂ ਨਹੀਂ ਕਰ ਸਕਦੇ ਇੰਨੀ ਇਨਫੋਰਮੇਸ਼ਨ ਅਵੇਲੇਬਲ ਆ ਅੱਜ ਕੱਲ ਟੈਕਨੋਲੋਜੀਕਲ ਵਰਲਡ ਹੈ ਤੁਸੀਂ ਯੂਟਿਊਬ ਹੋ ਗਿਆ ਜਾਂ ਗੂਗਲ ਦੇ ਉੱਤੇ ਅਗਰ ਤੁਸੀਂ ਰਿਸਰਚ ਕਰੋਗੇ ਮੈਨੂੰ ਨਹੀਂ ਲੱਗਦਾ ਕੋਈ ਕਿ ਤੁਹਾਨੂੰ 5 ਜਾਂ 6 ਘੰਟੇ ਨੂੰ ਕਿਉਂਕਿ ਪੇਰੈਂਟਸ ਸਾਰੇ ਅੱਜ ਕੱਲ ਐਜੂਕੇਟਡ ਹੈਗੇ ਉਹ ਚੀਜ਼ਾਂ ਜਾਣਨ ਲਈ ਕਿ ਅੱਗੇ ਫਿਊਚਰ ਚ ਕੀ ਸਟੈਪਸ ਜਿਹੜੇ ਉਹ ਕਰਨੇ ਚਾਹੀਦੇ ਤੇ ਬੱਚੇ ਨੂੰ ਕਿਹੜੇ ਦਾ ਪਾਉਣਾ ਚਾਹੀਦਾ ਕਿਹੜੀ ਸਟੇਟ ਭੇਜਣਾ ਚਾਹੀਦਾ ਕਿਹੜੇ ਕੋਰਸ ਭੇਜਣਾ ਚਾਹੀਦਾ ਕਿੰਨੇ ਬੈਂਡ ਚਾਹੀਦੇ ਆ ਸੋ ਆਹ ਚੀਜ਼ਾਂ ਐਡਵਾਂਸ ਪਲੈਨਿੰਗ ਕਰਕੇ ਆਓ ਤਾਂ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਇੱਥੇ ਆ ਕੇ ਜ਼ਿਆਦਾ ਸਟਰਗਲ ਕਰਨ ਦੀ ਲੋੜ ਹੋਊਗੀ
ਜੀ ਜੀ ਬਿਲਕੁਲ ਸੋ ਕੁਛ ਜਿਹੜੇ ਮੇਰੇ ਤੱਕ ਸਵਾਲ ਜਿਹੜੇ ਆ ਉਹ ਮੈਨੂੰ ਲੱਗਦਾ ਸਕਰੀਨ ਤੇ ਅਜੇ ਨਹੀਂ ਪਹੁੰਚੇ ਪਰ ਇੱਧਰ ਮੈਂ ਆਪਣੇ ਫੋਨ ਤੇ ਕੁਛ ਸਵਾਲ ਜਿਹੜੇ ਆ ਉਹ ਸ਼ਾਮਲ ਕਰਨਾ ਚਾਹੁੰਦੀ ਹਾਂ ਕਿਉਂਕਿ ਸਮਾਂ ਪ੍ਰੋਗਰਾਮ ਦਾ ਬਹੁਤ ਥੋੜਾ ਜਿਹਾ ਰਹਿ ਗਿਆ ਮਨਜੀਤ ਸੰਧੂ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨਜੀਤ ਪੁੱਛ ਰਹੇ ਨੇ ਕਹਿੰਦੇ ਸਰ 485 ਕੰਬਾਈਨ ਐਪਲੀਕੇਸ਼ਨ ਸੀ ਰਿਕੁਆਇਰਮੈਂਟ ਆਈ ਐਂਡ ਹੁਣ ਫਾਈਲ ਦਾ ਸਟੇਟਸ ਇਨੀਸ਼ੀਅਲ ਅਸੈਸਮੈਂਟ ਹੈ ਬਟ ਕਹਿੰਦੇ ਮੇਰੇ ਫਰੈਂਡ ਦਾ ਫਰਦਰ ਅਸੈਸਮੈਂਟ ਆ ਸੇਮ ਰਿਕੁਆਇਰਮੈਂਟ ਸੀ ਆਲਮੋਸਟ 3 ਮੰਥਸ ਹੋ ਗਏ ਰਿਕੁਆਇਰਮੈਂਟ ਕੰਪਲੀਟ ਕੀਤੀ ਨੂੰ, ਬਟ ਸਾਡਾ ਸਟੇਟਸ ਇਨੀਸ਼ੀਅਲ ਅਸੈਸਮੈਂਟ ਹੀ ਹੈ। ਵਾਈ ਕਹਿੰਦੇ ਪਲੀਜ਼ ਟੈਲ ਮੀ।
ਦੇਖੋ ਮਨਜੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਫਾਈਲ ਦਾ ਸਟੇਟਸ ਇਨੀਸ਼ੀਅਲ ਅਸੈਸਮੈਂਟ ਸ਼ੋ ਕਰਦਾ ਪਿਆ ਜਾਂ ਫਰਦਰ ਅਸੈਸਮੈਂਟ ਸ਼ੋ ਕਰਦਾ, ਉਹਦੇ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ ਕਿ ਤੁਹਾਡਾ ਫਾਈਨਲ ਹੋ ਗਿਆ ਵਾਲੇ ਸਮੇਂ ਦੇ ਵਿੱਚ ਕਿੰਨਾ ਟਾਈਮ ਲੱਗ ਸਕਦਾ। ਉਹ ਇੱਕ ਡਿਪਾਰਟਮੈਂਟ ਦਾ ਇੱਕ ਇੰਟਰਨਲ ਕੀ ਕਹਿੰਦੇ ਆ, ਜਿੱਦਾਂ ਕਹਿ ਦੋ ਕਿ ਦੋ ਟੈਬਸ ਲੱਗੀਆਂ ਹੋਈਆਂ ਆ, ਕਈ ਵਾਰ ਉਹ ਆ ਜਾਂਦੀ ਆ, ਕਈ ਵਾਰ ਇਨੀਸ਼ੀਅਲ ਅਸੈਸਮੈਂਟ ਰਹਿੰਦੀ ਹੈ। ਅਗਰ ਤੁਸੀਂ ਆਪਣੀ ਇਨੀਸ਼ੀਅਲ ਅਸੈਸਮੈਂਟ ਨੂੰ ਫਰਦਰ ਅਸੈਸਮੈਂਟ ਕਰਨਾ ਚਾਹੁੰਦੇ, ਅਗਰ ਤੁਹਾਨੂੰ ਲੱਗਦਾ ਆ ਕਿ ਜੋ ਵੀ ਡਿਪਾਰਟਮੈਂਟ ਨੇ ਡਾਕੂਮੈਂਟ ਮੰਗੇ ਸੀ ਮੈਂ ਸਾਰੇ ਪ੍ਰੋਵਾਈਡ ਕਰਦੇ ਹੋਏ ਆ ਤੇ ਉਹਦੇ ਵਿੱਚੋਂ ਇੱਕ ਵੀ ਡਾਕੂਮੈਂਟ ਨਹੀਂ ਰਹਿੰਦਾ, ਤਾਂ ਉੱਥੇ ਇੱਕ ਟੈਬ ਹੁੰਦੀ ਹੈ ਜੀ ਆਈ ਕਨਫਰਮ ਆਈ ਹੈਵ ਪ੍ਰੋਵਾਈਡਡ ਆਲ ਦਾ ਇਨਫੋਰਮੇਸ਼ਨ, ਉਹ ਤੁਸੀਂ ਕਲਿੱਕ ਕਰ ਦੋਗੇ ਇਨੀਸ਼ੀਅਲ ਤੋਂ ਫਰਦਰ ਕਨਵਰਟ ਹੋ ਜਾਣਾ। ਬਟ ਕੀ ਉਹਨਾਂ ਟਾਈਮ ਪ੍ਰੋਸੈਸਿੰਗ ਚ ਫਰਕ ਹੋਊਗਾ? ਨਹੀਂ ਜੀ, ਇਨੀਸ਼ੀਅਲ ਹੋਵੇ ਫਰਦਰ ਹੋਵੇ ਉਹ ਇੱਕ ਸਿਰਫ ਇੱਕ ਤੁਹਾਡੇ ਮਾਈਂਡ ਨੂੰ ਹੀ ਆ ਕਿ ਸੈਟਿਸਫੈਕਸ਼ਨ ਕੀ ਇਨੀਸ਼ੀਅਲ ਤੋਂ ਫਰਦਰ ਹੋ ਗਈ, ਬਟ ਕੇਸ ਆਫਿਸਰ ਨੇ ਉਹਨੂੰ ਪਿਕ ਨਹੀਂ ਕੀਤਾ ਹੁੰਦਾ, ਇੱਕ ਆਟੋਮੈਟਿਕ ਜਿਹੜੀ ਉਹ ਕਨਵਰਜਨ ਹੁੰਦੀ ਹੈ ਜਾਂ ਕਈ ਵਾਰ ਸਿਸਟਮ ਆਪਣੇ ਆਪ ਦੇਖ ਕੇ ਕਰ ਲੈਂਦਾ। ਬਟ ਜੇ ਅਗਰ ਆਪਾਂ ਕਰਨੀ ਚਾਹੀਏ ਤਾਂ ਆਪਾਂ ਉੱਥੇ ਕਨਫਰਮ ਕਰ ਦਈਏ ਤਾਂ ਉਹ ਆਪਣੇ ਆਪ ਆਟੋਮੈਟਿਕਲੀ ਫਰਦਰ ਅਸੈਸਮੈਂਟ ਚੱਲ ਜਾਂਦਾ। ਬਟ ਉਹਨੂੰ ਦੱਬਣ ਤੋਂ ਪਹਿਲਾਂ ਇੱਕ ਵਾਰੀ ਚੀਜ਼ ਜ਼ਰੂਰ ਕਨਫਰਮ ਕਰਨੀ ਹੈ ਕਿ ਜੋ ਵੀ ਡਾਕੂਮੈਂਟਸ ਡਿਪਾਰਟਮੈਂਟ ਨੇ ਮੰਗੇ ਸੀ ਉਹ ਚੋਂ ਇੱਕ ਵੀ ਡਾਕੂਮੈਂਟ ਨਹੀਂ ਰਹਿਣਾ ਚਾਹੀਦਾ, ਇੰਨੀ ਏਦਾਂ ਨਾ ਹੋਵੇ ਕਿ ਤੁਸੀਂ ਪ੍ਰੋਵਾਈਡ ਨਾ ਕੀਤਾ ਹੋਵੇ। ਰੀਜ਼ਨ ਕਿ ਜਦੋਂ ਤੁਸੀਂ ਉੱਥੇ ਉਹ ਬਟਨ ਪ੍ਰੈਸ ਕਰੋਗੇ ਤਾਂ ਡਿਪਾਰਟਮੈਂਟ ਵੱਲੋਂ ਵਾਰਨਿੰਗ ਆਊਗੀ ਕਿ ਅਗਰ ਤੁਸੀਂ ਇਹ ਕਰਦੇ ਹੋ ਤਾਂ ਕੇਸ ਆਫਿਸਰ ਜਿਹੜਾ ਹੈ ਉਹ ਡਿਸੀਜ਼ਨ ਲੈ ਸਕਦਾ ਬਿਨਾਂ ਕੋਈ ਤੁਹਾਡੇ ਕੋਲ ਡਾਕੂਮੈਂਟ ਮੰਗੇ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜੀ।
ਠੀਕ, ਤੇ ਅਗਲਾ ਜਿਹੜਾ ਸਵਾਲ ਹੈ ਹੈਪੀ ਗਿੱਲ ਕਰ ਰਹੇ ਨੇ, ਹੈਪੀ ਗਿੱਲ ਪੁੱਛ ਰਹੇ ਨੇ ਕਹਿੰਦੇ ਸਰ 143 ਵੀਜ਼ਾ ਸਪਟੰਬਰ 2016 ਚ ਅਪਲਾਈ ਕੀਤਾ ਆ, ਫਾਈਲ ਕਹਿੰਦੇ ਕਦੋਂ ਤੱਕ ਓਪਨ ਹੋ ਸਕਦੀ ਹੈ, ਪਲੀਜ਼ ਦੱਸਿਓ।
ਹਾਂਜੀ ਹੈਪੀ ਜੀ, ਜਿਹੜਾ 143 ਹੈ ਕਾਫੀ ਡਿਲੇਸ ਚੱਲ ਰਹੀਆਂ ਇਹਨਾਂ ਦੇ ਵਿੱਚ, ਸਪੈਸ਼ਲੀ ਕੋਰੋਨਾ ਪੀਰੀਅਡ ਕਾਰਨ ਕਾਫੀ ਜਿਹੜੀਆਂ ਡਿਲੇਸ ਹੋ ਚੁੱਕੀਆਂ ਹੈ। 143 ਐਪਲੀਕੇਸ਼ਨ ਟਾਈਮ ਪ੍ਰੋਸੈਸਿੰਗ ਜਿਹੜਾ ਆ ਉਹ 5 ਤੋਂ 6 ਸਾਲ ਹੋ ਚੁੱਕਾ, ਸਤੰਬਰ 2016 ਮਿਲਣਾ ਤੁਸੀਂ ਬਹੁਤ ਕਲੋਜ਼ ਆ ਫਾਈਲ ਓਪਨ ਹੋਣ ਦੇ ਤੁਹਾਡੇ। ਸੋ 2022 ਹੋ ਗਿਆ ਕਿਉਂਕਿ ਲਾਸਟ ਜਿਹੜਾ ਸੀਗਾ ਸਟੇਟਸ ਸੀਗਾ ਉਹ 2016 ਦੀਆਂ ਫਾਈਲਾਂ ਹੀ ਓਪਨ ਜਿਹੜੀਆਂ ਉਹਨਾਂ ਕਰਨੀਆਂ ਸ਼ੁਰੂ ਕਰਦੇ। ਮੈਨੂੰ ਲੱਗਦਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਜੀ ਫਾਈਨੈਂਸ਼ੀਅਲੀ ਰਹਿਣ ਤੋਂ ਪਹਿਲਾਂ ਫਾਈਲ ਓਪਨ ਹੋਊਗਾ।
ਜੀ, ਤੇ ਅਗਲਾ ਜਿਹੜਾ ਸਵਾਲ ਹੈ ਉਹ ਸਾਡੇ ਤੱਕ ਪਹੁੰਚਿਆ ਹਰਦੀਪ ਸਿੰਘ ਪਰਮਾਰ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਹਰਦੀਪ ਜੀ। ਇਹਨਾਂ ਦਾ ਸਵਾਲ ਹੈ ਕਹਿੰਦੇ ਸਰ ਜੀ, ਇਸ ਸ਼ੈਫ ਇਜ਼ ਇਨ ਕ੍ਰਿਟੀਕਲ ਸੈਕਟਰ ਵੇਟਿੰਗ ਫਾਰ 491 ਸ਼ੈਫ ਆਫ ਸ਼ੋਰ ਫਰੋਮ ਅਗਸਤ 2020, ਵੈਨ ਵਿਲ ਇਮੀਗ੍ਰੇਸ਼ਨ ਵਿਲ ਓਪਨ ਆਫ ਸ਼ੋਰ ਫਾਈਲਸ?
ਦੇਖੋ ਜੀ, ਹੁਣ ਜਲਦੀ ਹੀ ਜਿਹੜਾ ਆ ਉਹ ਆਫਸ਼ੋਰ ਫਾਈਲਾਂ ਜਿਹੜੀਆਂ ਓਪਨ ਹੋਣੀਆਂ ਸ਼ੁਰੂ ਹੋ ਜਾਣੀਆਂ, ਕੁਝ ਕੁਝ ਸਟੇਟਸ ਨੇ ਕਰ ਵੀ ਦਿੱਤਾ ਹੈ ਕਿ ਆਫਸ਼ੋਰ ਤੋਂ ਆਪਾਂ ਲੈਣੇ ਸ਼ੁਰੂ ਕਰ ਦਾਂਗੇ। ਬਟ ਕੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਪਾਂ ਨੂੰ ਇਨਵੀਟੇਸ਼ਨ ਆ ਸਕਦੀ ਹੈ? ਮੈਨੂੰ ਔਖੀ ਲੱਗ ਰਹੀ ਹੈ, ਉਹਦਾ ਰੀਜ਼ਨ ਇਹ ਹੈ ਕਿਉਂਕਿ ਪ੍ਰਾਇਓਰਟੀ ਜਿਹੜੀਆਂ ਸਟੇਟਸ ਦੀਆਂ ਇਸ ਟਾਈਮ ਇਹੀ ਹੈ ਕਿ ਔਨਸ਼ੋਰ ਐਪਲੀਕੈਂਟਸ ਹੀ ਕਾਫੀ ਜਿਹੜੀ ਆ ਉਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਸੋ ਪ੍ਰਾਇਓਰਟੀ ਹਮੇਸ਼ਾ ਔਨਸ਼ੋਰ ਨੂੰ ਦਿੰਦੇ ਆ, ਸਪੈਸ਼ਲੀ ਜਦੋਂ ਸਟੇਟਸ ਇਹ ਦੇਖਦੀਆਂ ਕਿ ਜਿਹੜੇ ਐਪਲੀਕੈਂਟਸ ਨੇ ਸਾਡੇ ਸਟੇਟਸ ਆ ਕੇ ਸਟੱਡੀ ਕੀਤੀ ਹੋਈ ਹੈ, ਆਪਣੇ ਪੈਸੇ ਲਗਾਏ ਹੋਏ ਆ ਯੂਨੀਸ ਦੇ ਵਿੱਚ ਤੇ ਨਾਲ ਹੀ ਨਾਲ ਸਾਡੀ ਇਕੋਨਮੀ ਨੂੰ ਕੰਟਰੀਬਿਊਟ ਕਰਦੇ ਪਏ ਆ, ਜੋਬਸ ਕਰ ਰਿਹਾ ਇੱਥੇ, ਆਪਣਾ ਟੈਕਸ ਪੇ ਕਰ ਰਿਹਾ, ਉਹਨਾਂ ਨੂੰ ਪ੍ਰਾਇਓਰਟੀ ਮਿਲਦੀ ਹੈ। ਬਟ ਆਫਸ਼ੋਰ ਲਈ ਜਦੋਂ ਸਕਿੱਲਡ ਮਾਈਗ੍ਰੇਸ਼ਨ ਦੇ ਨੰਬਰ ਵਧੇ, ਜੋ ਕਿ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਮੋਸਟ ਲਾਈਕਲੀ ਹੈ ਜੀ ਕਿ ਨੰਬਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਵਾਧਾ ਹੋਊਗਾ, ਉਦੋਂ ਆਪਣਾ ਨੰਬਰ ਜਿਹੜਾ ਸ਼ੈਫ ਐਜ਼ ਅ ਸ਼ੈਫ ਸਪੈਸ਼ਲੀ, ਕਿਉਂਕਿ ਸ਼ੈਫ ਹਮੇਸ਼ਾ ਹੀ ਕ੍ਰਿਟੀਕਲ ਸੈਕਟਰ ਚ ਰਹਿੰਦਾ ਹੈ, ਇੱਥੇ ਆਸਟ੍ਰੇਲੀਆ ਦੇ ਵਿੱਚ ਟੂਰਿਸਟ ਕੰਟਰੀ ਹੈ, ਸ਼ੈਫ ਹਮੇਸ਼ਾ ਡਿਮਾਂਡ ਚਾਹੀਏ ਇੱਥੇ। ਸੋ ਮੈਂ ਆਸ ਕਰਦਾ ਕਿ ਅਗਲੇ ਸਾਲ ਦੇ ਵਿੱਚ ਜਿਹੜਾ ਕਿ ਤੁਹਾਡੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਸਕਦੇ ਆ, ਸਪੈਸ਼ਲੀ ਕੰਸੀਡਰਿੰਗ ਕਿ ਜਿਹੜਾ ਵੀ ਬਿਆਨ ਆ ਰਿਹਾ ਗਵਰਨਮੈਂਟ ਵੱਲੋਂ ਕਿ ਮਾਈਗ੍ਰੇਸ਼ਨ ਆਪਟਿਕ ਜਿਹੜਾ ਉਹ ਆਪਾਂ ਵਧਾਉਣਾ ਆ, ਤੇ ਇੱਕ ਚੀਜ਼ ਦਾ ਇੱਕ ਹੋਰ ਧਿਆਨ ਜ਼ਰੂਰ ਰੱਖਿਓ ਕਿ ਆਪਾਂ ਸਿਰਫ ਇਸ ਚੀਜ਼ ਤੇ ਫੋਕਸ ਨਾ ਕਰੀਏ ਕਿ ਆਪਾਂ 190 ਹੀ ਲੈਣੀ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਵਰਨਮੈਂਟ ਦਾ ਜਿਹੜਾ ਰਵੱਈਆ ਉਹ ਇਹ ਲੱਗ ਰਿਹਾ ਹੈ ਕਿ ਉਹ ਰੀਜਨਲ ਮਾਈਗ੍ਰੇਸ਼ਨ ਨੂੰ ਹੀ ਪ੍ਰਮੋਟ ਕਰਨਾ ਚਾਹੁੰਦੇ ਆ, ਉਹ ਸਿਟੀਜ਼ ਦੇ ਵਿੱਚ ਮਾਈਗ੍ਰੇਸ਼ਨ ਜ਼ਿਆਦਾ ਨਹੀਂ ਚਾਹੁੰਦੇ। ਸੋ 491 ਆਉਣ ਵਾਲੇ ਸਮੇਂ ਦੇ ਵਿੱਚ ਹੀ ਇੱਕ ਜਿਹੜਾ ਹੈ ਉਹ ਪ੍ਰਾਇਓਰਟੀ ਰੱਖੀ ਜਾਊਗੀ। ਸੋ ਅਗਰ ਆਪਣੀ ਐਲੀਜੀਬਿਲਿਟੀ ਕਿਤੇ 491 ਦੀ ਬਣਦੀ ਹੈ ਤਾਂ ਅੱਖਾਂ ਬੰਦ ਕਰਕੇ ਆਪਾਂ ਨੂੰ ਉਹ ਅਪਲਾਈ ਕਰਕੇ ਇੱਥੇ ਆ ਜਾਣਾ ਚਾਹੀਦਾ।
ਜੀ, ਲਾਸਟ ਸਵਾਲ ਹੈ ਜਿਹੜਾ ਆਖਰੀ ਸਾਡੇ ਤੱਕ ਪਹੁੰਚਿਆ ਹੈ, ਯਕੀਬ ਨਾਜ਼ੀਰ ਹੋਰਾਂ ਦਾ, ਅਕੀਬ ਨਾਜ਼ੀਰ ਹੋਰਾਂ ਦਾ ਆ, ਕਹਿੰਦੇ ਹਾਈ, ਮਾਈ ਵਾਈਫ ਇਜ਼ ਇਨ ਇੰਡੀਆ, ਸ਼ੀ ਹੈਜ਼ ਅਪਲਾਈਡ ਫਾਰ 309 ਪਾਰਟਨਰ ਵੀਜ਼ਾ, ਕੈਨ ਸ਼ੀ ਅਪਲਾਈ ਫਾਰ ਟੂਰਿਸਟ ਵੀਜ਼ਾ, ਵਿਚ ਟੂਰਿਸਟ ਵੀਜ਼ਾ ਕੈਨ ਸ਼ੀ ਅਪਲਾਈ ਆਊਟ ਆਫ ਟੂ, ਇਫ ਸੈਲਫ ਫੰਡਡ ਐਂਡ ਨੋ ਸਪੋਂਸਰ ਇਜ਼ ਓਕੇ, ਹਾਊ ਮਚ ਮਿਨੀਮਮ ਫੰਡਸ ਸ਼ੀ ਸ਼ੁਡ ਹੈਵ ਇਨ ਹਰ ਬੈਂਕ ਅਕਾਊਂਟ ਟੂ ਪ੍ਰੂਵ ਸ਼ੀ ਕੈਨ ਸਪੋਰਟ ਹਰ ਸੈਲਫ ਵਾਈਲ ਇਨ ਆਸਟ੍ਰੇਲੀਆ?
ਦੇਖੋ ਆਕਿਰ ਜੀ, ਜਦੋਂ ਆਪਾਂ 309 ਪਾਰਟਨਰ ਵੀਜ਼ਾ ਪਾ ਦੀਦਾ ਹੈ, ਉਸ ਤੋਂ ਬਾਅਦ ਡਿਪਾਰਟਮੈਂਟ ਬਹੁਤ ਲੀਨੀਅੰਟ ਹੁੰਦਾ ਟੂਰਿਸਟ ਵੀਜ਼ਾ ਦੇਣ ਦੇ ਵਿੱਚ, ਇਹ ਪਾਲਿਸੀ ਹੈ ਡਿਪਾਰਟਮੈਂਟ ਦੀ ਕਿਉਂਕਿ ਡਿਪਾਰਟਮੈਂਟ ਨੇ ਇਹ ਦੇਖ ਲਿਆ ਹੁੰਦਾ ਕਿ ਆਫਸ਼ੋਰ ਪਾਰਟਨਰ ਵੀਜ਼ਾ ਫਾਈਲ ਪੈ ਚੁੱਕੀ ਆ ਤੇ ਜਦੋਂ ਵੀ ਸਪਾਊਸ ਨੇ ਇੱਥੇ ਆਣਾ ਉਹਨਾਂ ਕੋਲ ਹੋਰ ਕੋਈ ਉਹਨਾਂ ਨੇ ਵੀਜ਼ਾ ਜਿਹੜਾ ਆ ਉਹਨਾਂ ਦੀ ਜੋ ਆ ਕਿ ਕੰਸੀਡਰੇਸ਼ਨ ਨਹੀਂ ਹੈਗੀ ਕਿ ਇੱਥੇ ਆ ਕੇ ਕੋਈ ਹੋਰ ਵੀਜ਼ਾ ਪਾਊਗੀ ਕਿਉਂਕਿ ਮੋਸਟਲੀ ਕੀ ਆ ਜੇ ਆਪਾਂ ਟੂਰਿਸਟ ਵੀਜ਼ਾ ਪਹਿਲਾਂ ਪਾਈਏ ਪਾਰਟਨਰ ਵੀਜ਼ਾ ਤਾਂ ਡਿਪਾਰਟਮੈਂਟ ਰਿਫਿਊਜ਼ ਕਰ ਦਿੰਦਾ ਕਿ ਉਹਨਾਂ ਨੂੰ ਲੱਗਦਾ ਕਿ ਦੇਰ ਇਜ਼ ਨੋ ਇਨਸੈਂਟਿਵ ਟੂ ਰਿਟਰਨ ਬੈਕ ਆਪਾਂ ਪਾਰਟਨਰ ਵੀਜ਼ਾ ਪਾਤਾ ਆ ਉਹ ਤੋਂ ਬਾਅਦ ਫਿਰ ਹੁੰਦਾ ਇਹੀ ਹੁੰਦਾ ਕਿ ਜੀ ਪਾਰਟਨਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਜ਼ਿਆਦਾ 12 ਮਹੀਨੇ ਵੀ ਲੱਗ ਸਕਦੇ 14 ਵੀ ਲੱਗ ਸਕਦੇ 16 ਵੀ ਲੱਗ ਸਕਦੇ ਤਾਂ ਮੀਨ ਵਾਈਜ਼ ਹੁਣ ਜਿਹੜਾ ਸਪਾਊਸ ਆ ਉਹਨੇ ਤਾਂ ਟਰੈਵਲ ਕਰਨਾ ਹੀ ਹੈ ਸੋ ਪਾਲਿਸੀ ਦੇ ਵਿੱਚ ਸਪੈਸ਼ਲ ਇੰਸਟਰਕਸ਼ਨ ਆ ਕੇਸ ਆਫਿਸਰ ਨੂੰ ਕਿ ਇਹਦੇ ਵਿੱਚ ਜਿਹੜਾ ਕਿ ਜ਼ਿਆਦਾ ਸਕਰੂਟਨੀ ਨਹੀਂ ਕਰਨੀ ਤੇ ਵੀਜ਼ਾ ਗ੍ਰਾਂਟ ਕਰ ਦੇਣਾ ਤੇ ਤੁਸੀਂ ਇੰਡੀਪੈਂਡੈਂਟ ਵੀਜ਼ਾ ਲਾ ਸਕਦੇ ਹੋ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਹਾਈ ਚਾਂਸ ਵੀਜ਼ਾ ਗ੍ਰਾਂਟ ਹੋਊਗਾ ਜੀ ਤੇ ਫੰਡ ਕਿੰਨੇ ਚਾਹੀਦੇ ਦੇਖੋ ਫੰਡ ਇੰਨੇ ਤਾਂ ਆਪਾਂ ਨੂੰ ਦਿਖਾਣੇ ਪੈਣੇ ਆ ਕਿ ਉਹ ਆਪਣਾ ਟਿਕਟ ਦਾ ਖਰਚਾ ਤੇ ਪਲੱਸ ਜੋ $1,000 ਪਰ ਮੰਥ ਜੋ ਵੀ ਇੱਥੇ ਦਾ ਲਿਵਿੰਗ ਐਕਸਪੈਂਸ ਹੈ ਇੰਨਾ ਤੁਸੀਂ ਸ਼ੋਅ ਕਰ ਦੋ ਤੇ ਸ਼ੁੱਡ ਬੀ ਵੈਰੀ ਈਜ਼ੀ
ਜੀ ਜੀ ਬਿਲਕੁਲ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਸਮਾਪਤ ਹੈ ਹਰਦੀਪ ਸਿੰਘ ਪਰਮਾਰ ਜਾਂਦੇ ਜਾਂਦੇ ਫਿਰ ਕਹਿ ਰਹੇ ਨੇ ਕਹਿੰਦੇ ਸਰ ਆਲਰੇਡੀ ਅਪਲਾਈਡ ਫੋਰ 9 ਵੀਜ਼ਾ ਨਿਊ ਸਾਊਥ ਵੇਲਜ਼ ਇਨ ਆਗਸਟ 2020 ਵੇਟਿੰਗ ਫਾਰ ਗ੍ਰਾਂਟ ਅਸੀਂ ਇਹਨਾਂ ਦਾ ਪਹਿਲਾ ਸਵਾਲ ਸ਼ਾਮਲ ਕੀਤਾ ਸੀ ਰੁਖ ਜੀ
ਓਕੇ ਓਕੇ ਹਰਦੀਪ ਜੀ 491 ਦੈਟਸ ਗੁੱਡ ਟੂ ਨੋ ਕਿ ਤੁਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਹੈ ਆਗਸਟ 2020 ਦੇ ਵਿੱਚ
ਜੀ
ਹੁਣ ਜਿਹੜਾ ਹੈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਬਹੁਤ ਸਾਰੀ ਜਿਹੜੀਆਂ ਪੁਰਾਣੀ ਪੈਂਡਿੰਗ ਫਾਈਲਸ ਪਈਆਂ ਸੀਗੀਆਂ ਉਹ ਕਲੀਅਰ ਹੋਣੀਆਂ ਸ਼ੁਰੂ ਹੋ
ਜਾਣਗੀਆਂ
ਤੁਸੀਂ ਵੀਜ਼ਾ ਗ੍ਰਾਂਟ ਜਿਹੜੀ ਆ ਉਹ ਮੈਂ ਕਹਿੰਦਾ ਕਦੀ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿਉਂਕਿ ਮਾਰਚ ਆਨਵਰਡਸ ਫਾਈਲ ਪ੍ਰੋਸੈਸਿੰਗ ਕਾਫੀ ਤੇਜ਼ ਹੋ ਜਾਣੀ ਹੈ ਸੋ ਹੋਪਫੁਲੀ ਵਿਸ਼ ਯੂ ਗੁੱਡ ਲੱਕ ਕਿ ਆਪਣਾ ਤੁਹਾਡਾ ਵੀਜ਼ਾ ਜਿਹੜਾ ਉਹ ਜਲਦੀ ਤੋਂ ਜਲਦੀ ਆ ਜਾਵੇ
ਜੀ ਤੇ ਦੋਸਤੋ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਸਮਾਪਤ ਹੈ ਮੈਂ ਸ਼ੁਰੂਆਤ ਦੇ ਵਿੱਚ ਵੀ ਗੁਜ਼ਾਰਿਸ਼ ਕੀਤੀ ਸੀ ਜਾਂਦੀ ਜਾਂਦੀ ਵੀ ਮੈਂ ਇਹੀ ਗੁਜ਼ਾਰਿਸ਼ ਕਰਾਂਗੀ ਕਿ ਦ ਮਾਈਗ੍ਰੇਸ਼ਨ ਸ਼ੋਅ ਦਾ ਜਿਹੜਾ ਸਮਾਂ ਹੈ ਉਹ 7 ਤੋਂ ਲੈ ਕੇ 7:30 ਤੱਕ ਰੱਖਿਆ ਗਿਆ ਔਰ ਇਸ ਲਈ ਸਾਡੀ ਇਹ ਗੁਜ਼ਾਰਿਸ਼ ਹੁੰਦੀ ਹੈ ਤੁਹਾਡੇ ਅੱਗੇ ਕਿ ਤੁਸੀਂ ਜਿਹੜੇ ਆਪਣੇ ਸਵਾਲ ਹੈ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਨੂੰ ਭੇਜਣੇ ਸ਼ੁਰੂ ਕਰ ਦਿਆ ਕਰੋ ਤਾਂ ਕਿ ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਜਲਦੀ ਜਲਦੀ ਤੁਹਾਡੇ ਸਾਰਿਆਂ ਦੇ ਸਵਾਲ ਜਿਹੜੇ ਆ ਉਹ ਸ਼ਾਮਲ ਕਰ ਸਕੀਏ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਹਫਤੇ ਤੁਹਾਡੇ ਇਹਨਾਂ ਸਵਾਲਾਂ ਨੂੰ ਫਿਰ ਕਰਾਂਗੇ ਸ਼ਾਮਲ ਦ ਮਾਈਗ੍ਰੇਸ਼ਨ ਸ਼ੋਅ ਪ੍ਰੋਗਰਾਮ ਦੇ ਰਾਹੀਂ ਔਰ ਤੁਹਾਡੇ ਫਿਕਰ ਜਾਂ ਜਿਹੜੀਆਂ ਚਿੰਤਾਵਾਂ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੂੰ ਘਟਾਇਆ ਜਾਵੇ ਸੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਕਿ ਆਪਣੀ ਸਲਾਹ ਵੀ ਦਿੰਦੇ ਆ ਔਰ ਇਸ ਤੇ ਹੀ ਜਿਹੜੀ ਜਾਣਕਾਰੀ ਉਹ ਵੀ ਮੁਹੱਈਆ ਕਰਵਾਉਂਦੇ ਆ ਅਸੀਂ ਧੰਨਵਾਦੀ ਆ ਰੋਹਿਤ ਮੋਹਨ ਹੋਰਾਂ ਦੇ ਜਿਹੜੇ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਲਈ ਇਹ ਜਿਹੜੀ ਜਾਣਕਾਰੀ ਆ ਉਹ ਲੈ ਕੇ ਆਉਂਦੇ ਆ ਸੋ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਤੁਹਾਡਾ ਬਹੁਤ ਧੰਨਵਾਦ ਅਮਰਦੀਪ ਸਿੰਘ ਸਤਿ ਸ੍ਰੀ ਅਕਾਲ
ਜੀ ਜੀ ਸਤਿ ਸ੍ਰੀ ਅਕਾਲ ਸੋ ਦੋਸਤੋ ਲੈਣੇ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ